And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਧੀਆ ਵਾਸੂ ਜੀ, ਠੀਕ ਠਾਕ। ਖਬਰਾਂ ਵਾਲਾ ਹਿਸਾਬ ਤਾਂ ਬਿਜ਼ੀ ਕਾਫੀ ਹੈ। ਸੋ ਪਹਿਲਾਂ ਤਾਂ ਇਹ ਦੱਸੋ ਯਾਰ, ਸੀਜ਼ ਫਾਇਰ ਹੋਈ ਕਿ ਨਹੀਂ ਹੋਈ? ਡੋਨਲਡ ਟਰੰਪ ਨੇ ਅੱਜ ਇੱਕ ਟਿੱਪਣੀ ਕੀਤੀ ਜਿਹਦੇ ਵਿੱਚ ਉਹਨਾਂ ਨੇ, ਉਹਨਾਂ ਨੂੰ ਪਰਮੀਸ਼ ਸ਼ਰਮਾ ਦਾ ਗੀਤ ਸੁਣਾਉਣਾ ਪੈਣਾ ਵੀ ਗਾਲ ਨਹੀਂ ਕੱਢਣੀ। ਪਰ ਡੋਨਲਡ ਟਰੰਪ ਨੇ ਚਲੋ ਹਨਾ ਉਹਦੇ ਵਿੱਚ ਇੱਕ ਸਵੇਅਰ ਵਰਡ ਇਸਤੇਮਾਲ ਕੀਤਾ ਰਿਪੋਰਟਰਸ ਨਾਲ ਗੱਲ ਕਰਦੇ ਹੋਏ, ਪਰ ਟਰੰਪ ਦੀ ਜਿਹੜੀ ਫਰਸਟ੍ਰੇਸ਼ਨ ਆ ਉਹ ਇਸ ਚੀਜ਼ ਦੇ ਵਿੱਚੋਂ ਸਿੱਧੇ ਤੌਰ 'ਤੇ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜੀ ਸੀਜ਼ ਫਾਇਰ ਦਾ ਕੱਲ੍ਹ ਟਰੰਪ ਨੇ ਐਲਾਨ ਕਰ ਦਿੱਤਾ ਟਰੂਥ ਸੋਸ਼ਲ 'ਤੇ ਇਹ ਪੋਸਟ ਪਾ ਕੇ ਕੱਲ੍ਹ ਦੁਪਹਿਰੀ ਕਿ ਹੁਣ ਇਜ਼ਰਾਇਲ ਅਤੇ ਇਰਾਨ ਦੇ ਵਿਚਕਾਰ ਜੰਗਬੰਦੀ ਹੋ ਗਈ ਹੈ, ਦੋਵੇਂ ਧਿਰਾਂ ਮੰਨ ਗਈਆਂ, ਕਹਿੰਦੇ ਭੱਜੇ ਭੱਜੇ ਆਏ ਮੇਰੇ ਕੋਲ ਕਿ ਜੀ ਅਸੀਂ ਤਾਂ ਦੋਨੋਂ ਸ਼ਾਂਤੀ ਚਾਹੁੰਦੇ ਹਾਂ, ਵੀ ਵਾਂਟ ਪੀਸ, ਇਹ ਕਹਿੰਦੇ ਦੇਖਿਓ ਹੁਣ ਬਹੁਤ ਉਹਨਾਂ ਦਾ ਵਧੀਆ ਹੋਊਗਾ, ਗੋਡ ਬਲੈਸ ਦੈਮ ਬੋਥ, ਆਸ਼ੀਰਵਾਦ ਜਿਹਾ ਵੀ ਦਿੱਤਾ ਇੱਕ ਪੋਸਟ ਟਰੰਪ ਨੇ। ਪਰ ਬਾਅਦ 'ਚ ਹੁਣ ਉਹ ਸੀਜ਼ ਫਾਇਰ ਵਾਇਲੇਟ ਹੋ ਗਈ, ਟਰੰਪ ਨੇ ਅੱਜ ਸਵੇਰੇ ਇਹ ਗੱਲ ਕਹੀ ਆ।
ਸੋ ਉਹਦੇ ਵਿੱਚ ਉਹਨਾਂ ਨੇ ਦੇਖੋ ਜਿਹੜੀ ਉਹਨਾਂ ਨੇ ਪੋਸਟ ਪਾਈ ਸੀ ਟਰੂਥ ਸੋਸ਼ਲ 'ਤੇ, ਉਹਦੇ 'ਚ ਉਹਨਾਂ ਨੇ ਲਿਖਿਆ ਸੀ 24 ਆਵਰਸ ਦੇ ਵਿੱਚ ਸੀ ਇੱਕ ਫੇਸਡ ਮੈਨਰ ਦੇ ਵਿੱਚ ਇਹ ਸੀਜ਼ ਫਾਇਰ ਜਿਹੜਾ ਇੰਪਲੀਮੈਂਟ ਹੋਏਗਾ। ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਇਰਾਨ ਵਿਲ ਸਟਾਰਟ ਦਾ ਸੀਜ਼ ਫਾਇਰ, ਅਤੇ ਉਸ ਤੋਂ ਬਾਅਦ ਫਿਰ ਇਜ਼ਰਾਈਲ 6 ਘੰਟਿਆਂ ਬਾਅਦ ਫੋਲੋ ਕਰੇਗਾ, ਫਿਰ 12 ਘੰਟਿਆਂ ਦੇ ਅੰਤ 'ਤੇ ਫਿਰ ਮੁਕੰਮਲ ਅੰਤ ਹੋ ਜਾਏਗਾ ਇਸ ਜੰਗ ਦਾ, ਇਹਨੂੰ 12-day ਵਾਰ ਕਹਾਂਗੇ। ਇਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ ਉਹਦੇ ਵਿੱਚ ਲਿਖੀਆਂ ਸਨ। ਪਰ ਬਾਅਦ ਵਿੱਚ ਇਜ਼ਰਾਈਲ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਜੀ ਇਰਾਨ ਨੇ ਸਾਡੇ ਉੱਤੇ ਹਮਲਾ ਕੀਤਾ, ਇਰਾਨ ਨੇ ਉਸ ਨੂੰ ਡਿਨਾਈ ਕੀਤਾ, ਕਹਿੰਦੇ ਅਸੀਂ ਇੱਦਾਂ ਦਾ ਕੋਈ ਹਮਲਾ ਕੀਤਾ ਨਹੀਂ। ਫਿਰ ਇਜ਼ਰਾਈਲ ਵੱਲੋਂ ਕਿਹਾ ਗਿਆ ਅਸੀਂ ਵੀ ਬਣਦਾ ਜਵਾਬ ਦੇਵਾਂਗੇ, ਅਤੇ ਫਿਰ ਉਸ ਤੋਂ ਬਾਅਦ ਇਹ ਗੱਲਾਂ ਹੋਣ ਲੱਗ ਪਈਆਂ ਜੀ ਸੀਜ਼ ਫਾਇਰ ਤਾਂ ਰਿਹਾ ਨਹੀਂ, ਵਾਇਲੇਟ ਹੋ ਗਿਆ।
ਹਾਂਜੀ,
ਪਰ ਉਸ ਤੋਂ ਬਾਅਦ ਸੋ ਸਵੇਰੇ, ਕਿਉਂਕਿ ਹੁਣ ਨੇਟੋ ਸਮਿਟ ਵਿੱਚ ਸ਼ਾਮਿਲ ਹੋਣਾ ਅੱਜ ਡੋਨਲਡ ਟਰੰਪ ਨੇ, ਉਹ ਵੀ ਨੈਦਰਲੈਂਡਸ ਪਹੁੰਚ ਗਏ ਨੇ, ਉੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਜੀ ਉਹ ਕਰਦੇ ਸੀਗੇ, ਅਤੇ ਉਹਨਾਂ ਨੇ ਉਹਦੇ ਵਿੱਚ ਇਹ ਗੱਲ ਕਹੀ ਆ ਵੀ ਕਹਿੰਦੇ ਵੀ ਹੁਣ ਦੋਨੋਂ ਮੁਲਕ, ਕਹਿੰਦੇ ਸਿਚੁਏਸ਼ਨ ਇਹ ਹੋ ਗਈ, ਵੀ ਬੇਸਿਕਲੀ ਹੈਵ ਟੂ ਕੰਟਰੀਜ਼ ਦੈਟ ਹੈਵ ਬਿਨ ਫਾਈਟਿੰਗ ਸੋ ਲੌਂਗ ਐਂਡ ਸੋ ਹਾਰਡ ਦੈਟ ਦੇ ਡੋਂਟ ਨੋ ਵਟ ਦਾ ਡੈਸ਼ ਦੇ ਆਰ ਡੂਇੰਗ। ਸੋ ਉੱਥੇ ਸਵੀਅਰ ਵਰਡ ਉਹਨਾਂ ਨੇ ਐਫ ਵਾਲਾ ਯੂਜ਼ ਕੀਤਾ।
ਯੂ ਅੰਡਰਸਟੈਂਡ
ਦੈਟ? ਸੋ ਫਿਰ ਉਸ ਤੋਂ ਬਾਅਦ ਵਿਜੇ ਜੀ, ਫਿਰ ਖਬਰਾਂ ਜਿਹੜੀਆਂ ਆਈਆਂ ਨੇ ਉਹ ਥੋੜੀਆਂ ਜਿਹੀਆਂ ਉਤਸ਼ਾਹਤ ਕਰਨ ਵਾਲੀਆਂ ਨੇ, ਕਿ ਇਹ ਕਿਹਾ ਜਾ ਰਿਹਾ ਕਿ ਹੁਣ ਡੋਨਲਡ ਟਰੰਪ ਨੇ ਬੈਂਜਾਮਿਨ ਨੇਤਨਯਾਹੂ ਦੇ ਨਾਲ ਦੁਬਾਰਾ ਤੋਂ ਫੋਨ 'ਤੇ ਗੱਲਬਾਤ ਕੀਤੀ ਹੈ, ਅਤੇ ਕਹਿੰਦੇ ਬਹੁਤ ਹੀ ਫਰੈਂਕ ਅਤੇ ਡਾਇਰੈਕਟ ਕਹਿੰਦੇ ਗੱਲਬਾਤ ਹੋਈ ਆ ਉਹ ਸਾਰੀ। ਅਤੇ ਉਸ ਤੋਂ ਬਾਅਦ ਫਿਰ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਜਿਹੜੀਆਂ ਪੋਸਟ ਪਾਈਆਂ ਨੇ ਉਸ ਤੋਂ ਵੀ ਥੋੜ੍ਹਾ ਜਿਹਾ ਉਤਸ਼ਾਹ ਜਿਹੜਾ ਬਣਦਾ। ਉਹਨਾਂ ਨੇ ਇਹ ਲਿਖਿਆ, ਕਹਿੰਦੇ ਕਿ ਹੁਣ ਇਰਾਨ ਵੱਲੋਂ ਆਪਣੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਜ਼ ਨੇ ਉਹਨਾਂ ਨੂੰ ਦੁਬਾਰਾ ਨਹੀਂ ਬਣਾਇਆ ਜਾਏਗਾ, ਉਹਨਾਂ ਨੂੰ ਰੀਬਿਲਡ ਨਹੀਂ ਕੀਤਾ ਜਾਏਗਾ, ਅਤੇ ਨਾਲ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਹੁਣ ਹਮਲਾ ਨਹੀਂ ਕਰੇਗਾ।
ਇਹ ਗੱਲ ਤਾਂ ਕੱਲ੍ਹ ਵੀ ਕਹੀ ਸੀ।
ਸੋ ਉਹਨਾਂ ਨੇ ਅੱਜ ਹੁਣ ਦੁਬਾਰਾ ਕਹਿੰਦੇ ਫੋਨ 'ਤੇ ਗੱਲਬਾਤ ਹੋਈ ਹੈ, ਅਤੇ ਇਜ਼ਰਾਈਲ ਵੱਲੋਂ ਵੀ ਇਹ ਕਿਹਾ ਗਿਆ ਕਿ ਸੀਜ਼ ਫਾਇਰ ਦੀ ਜਦੋਂ ਦੀ ਅਨਾਊਂਸਮੈਂਟ ਹੋਈ ਸੀ, ਕਹਿੰਦੇ ਉਸ ਤੋਂ ਬਾਅਦ ਅਸੀਂ ਇਰਾਨ ਦੀ ਇੱਕ ਰਡਾਰ ਨੂੰ ਕਹਿੰਦੇ ਟਾਰਗੇਟ ਕੀਤਾ ਬਸ, ਉਸ ਤੋਂ ਇਲਾਵਾ ਕਹਿੰਦੇ ਹੋਰ ਅਸੀਂ ਕੋਈ ਬਿਮਾਰੀ ਜਾਂ ਕੋਈ ਮਿਜ਼ਾਈਲ ਨਹੀਂ ਸੁੱਟੀ।
ਜਦੋਂ ਕਿ ਦੋਨੋਂ ਪਾਸਿਓਂ ਦਾਅਵੇ ਇਹ ਕੀਤੇ ਗਏ ਨੇ ਕਿ ਜਾਂ ਸੀਜ਼ ਫਾਇਰ ਦੀ ਅਨਾਊਂਸਮੈਂਟ ਤੋਂ ਬਾਅਦ ਜਿਹੜੀ ਜੋ ਕੁਝ ਵੀ ਹਮਲੇ ਕੀਤੇ ਗਏ ਉਹਦੇ ਕਰਕੇ ਦੋਨੋਂ ਪਾਸੇ ਕੈਜੂਅਲਟੀਜ਼ ਵੀ ਹੋਈਆਂ ਨੇ, ਇਹ ਦਾਅਵਾ ਇਰਾਨ ਵਾਲੇ ਪਾਸਿਓਂ ਵੀ ਹੋਇਆ, ਇਹ ਦਾਅਵਾ ਇਜ਼ਰਾਈਲ ਵਾਲੇ ਪਾਸਿਓਂ ਵੀ ਹੋਇਆ।
ਪਰ ਇਜ਼ਰਾਈਲ ਦਾ ਇਹ ਕਹਿਣਾ ਕਿ ਅਸੀਂ ਸਿਰਫ ਤੇ ਸਿਰਫ ਰਡਾਰ ਨੂੰ ਟਾਰਗੇਟ ਕੀਤਾ ਹੈ, ਅਸੀਂ ਹੋਰ ਕਿਸੇ ਵੀ ਕੋਈ ਹੋਰ ਅਸੀਂ ਅਟੈਕ ਨਹੀਂ ਕੀਤਾ
ਜੀ।
ਸੋ ਇਹਦੇ ਵਿੱਚ ਹੁਣ ਜੇ ਓਵਰਆਲ ਦੇਖਿਆ ਜਾਵੇ, ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਉੱਥੇ ਇੱਕ ਇੰਟਰਵਿਊ ਦਿੱਤੀ ਹੈ ਯੂਰਪ ਦੇ ਵਿੱਚ, CNN ਨੂੰ ਐਕਸਕਲੂਸਿਵ ਇੰਟਰਵਿਊ, ਉਹਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਉਸ ਗੱਲ ਦੇ ਵਿੱਚ ਵੀ ਵਜ਼ਨ ਲੱਗਦਾ। ਸੋ ਕੱਲ੍ਹ ਵਿਜੇ ਜੀ ਜਦੋਂ ਇਰਾਨ ਨੇ ਕਤਰ ਦੇ ਵਿੱਚ ਅਮੈਰੀਕਨ ਏਅਰਬੇਸ ਦੇ ਉੱਤੇ ਹਮਲਾ ਕੀਤਾ, ਉਸ ਤੋਂ ਬਾਅਦ ਜਿਹੜੀ ਇਰਾਨ ਦੇ ਵੱਲੋਂ ਸਟੇਟਮੈਂਟ ਆਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਉਨੇ ਹੀ ਬੰਬ ਸੁੱਟੇ ਇਰਾਨ ਅਮੈਰੀਕਾ ਦੇ ਏਅਰਬੇਸ ਦੇ ਉੱਤੇ ਜਿੰਨੇ ਇਹਨਾਂ ਨੇ ਸਾਡੇ ਉੱਤੇ ਸੁੱਟੇ ਸਨ ਜਦੋਂ ਅਮਰੀਕਾ ਨੇ ਐਤਵਾਰ ਅਟੈਕ ਕੀਤਾ ਸੀ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਇਰਾਨ ਦੇ ਵਿੱਚ। ਸੋ ਉਸ ਸਟੇਟਮੈਂਟ ਨੂੰ ਇੱਦਾਂ ਦੇਖਿਆ ਗਿਆ ਕਿ ਉਹ ਇੱਕ ਪ੍ਰੋਪੋਰਸ਼ਨੇਟ ਰਿਸਪੌਂਸ ਸੀ, ਤੇ ਉਹ ਡੀ ਐਸਕਲੇਸ਼ਨ ਦਾ ਇੱਕ ਸੰਕੇਤ ਸੀ ਇਰਾਨ ਵੱਲੋਂ।
ਵੈਸੇ ਵੀ ਵਾਸੂ ਜੀ, ਇਰਾਨ ਨੇ ਕੱਲ ਕਤਰ ਤੇ ਹਮਲੇ ਤੋਂ ਪਹਿਲਾਂ ਇੱਕ ਚੇਤਾਵਨੀ ਪਹਿਲਾਂ ਹੀ
ਵਾਰਨਿੰਗ ਦਿੱਤੀ ਸੀ।
ਡੋਨਲਡ ਟਰੰਪ ਨੇ ਧੰਨਵਾਦ ਵੀ ਕੀਤਾ ਗੱਲ ਇਰਾਨ ਦਾ।
ਸੋ ਉਹ ਜਿਹੜਾ ਐਕਸ਼ਨ ਆ, ਸੋ ਮਾਰਕ ਕਾਰਨੀ ਨੇ ਕਿਹਾ, ਕਹਿੰਦੇ ਵੀ ਉਹ ਇੱਕ ਡੀ ਐਸਕਲੇਸ਼ਨ ਦਾ ਸੰਕੇਤ ਸੀ, ਪ੍ਰੋਪੋਰਸ਼ਨੇਟ ਰਿਸਪੌਂਸ ਸੀ। ਹੁਣ ਉਸ ਤੋਂ ਬਾਅਦ ਡਿਪਲੋਮੇਸੀ ਵਾਸਤੇ ਕਹਿੰਦੇ ਬੂਹੇ ਖੁੱਲੇ ਨੇ
ਜੀ।
ਸੋ ਇਰਾਨ ਦੇ ਐਕਸ਼ਨ ਨੂੰ ਇੱਕ ਡੀ ਐਸਕਲੇਸ਼ਨ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਸੀ
ਜੀ।
ਉਸ ਤੋਂ ਬਾਅਦ ਜੋ ਸੀਜ਼ ਫਾਇਰ ਦੀ ਅਨਾਊਂਸਮੈਂਟ ਹੋ ਜਾਂਦੀ ਹੈ, ਫਿਰ ਜੋ ਦੇਖੋ ਮੀਡੀਆ ਦੇ ਵਿੱਚ ਨਾਲ ਦੇ ਨਾਲ ਹੀ ਆਉਣ ਲੱਗ ਪਿਆ, ਸੀਜ਼ ਫਾਇਰ ਤਾਂ ਹੋਇਆ ਨਹੀਂ ਜੀ, ਸੀਜ਼ ਫਾਇਰ ਹੋ ਗਿਆ। ਪਰ ਦੋਨੋਂ ਧਿਰਾਂ ਵੱਲੋਂ ਕੁਝ ਮਾਈਨਰ ਰਿਪੋਰਟਸ ਆਈਆਂ ਨੇ ਕਿ ਉਹਨਾਂ ਨੇ ਇੱਥੇ ਹਾਂ ਇੱਕ ਆ ਸੁੱਟਤਾ ਜੀ, ਉਹਨਾਂ ਨੇ ਆਹ ਕਰਤਾ, ਪਰ ਵੀ ਹੈਵ ਟੂ ਅੰਡਰਸਟੈਂਡ ਉਹ 24 ਆਵਰਸ ਦੇ ਵਿੱਚ ਫੇਜ਼ ਮੈਨਰਸ ਦੇ ਵਿੱਚ ਇੱਕ ਸੀਜ਼ ਫਾਇਰ ਹੋਣਾ ਸੀ
ਜਿਹੜੀ
ਉਹਦੇ ਵਿੱਚ ਡੋਨਲਡ ਟਰੰਪ ਨੇ ਲਿਖਿਆ ਸੀ ਵੀ ਜਿਹੜੇ ਉਹਨਾਂ ਦੇ ਮੌਜੂਦਾ ਆਪਰੇਸ਼ਨਸ ਨੇ ਉਹਨਾਂ ਨੂੰ ਉਹ ਮੁਕੰਮਲ ਕਰ ਲੈਣ, ਉਸ ਤੋਂ ਬਾਅਦ ਫਿਰ ਦੋਨੋਂ ਧਿਰਾਂ ਸ਼ੁਰੂ ਕਰਨਗੀਆਂ ਸੀਜ਼ ਫਾਇਰ ਅਤੇ ਈਰਾਨ ਵੱਲੋਂ ਸ਼ੁਰੂਆਤ ਕੀਤੀ ਜਾਏਗੀ। ਸੋ ਸਟੇਟਸ ਹੁਣ ਇਸ ਵੇਲੇ ਇਹ ਹੈ ਮੌਜੂਦਾ ਕਿ ਡੋਨਲਡ ਟਰੰਪ ਅਜੇ ਵੀ ਇਹ ਕਹਿ ਰਹੇ ਨੇ ਕਿ ਸੀਜ਼ ਫਾਇਰ ਹੈਗਾ ਅਤੇ ਉਹ ਕਹਿੰਦੇ ਵੀ ਹੁਣ ਸੀਜ਼ ਫਾਇਰ ਹੋ ਗਿਆ, ਸਾਰਿਆਂ ਨਾਲ ਗੱਲਬਾਤ ਹੋ ਗਈ ਹੈ ਅਤੇ ਉਹ ਹੁਣ ਦੁਬਾਰਾ ਹਮਲਾ ਨਹੀਂ ਕਰਨਗੇ ਇਜ਼ਰਾਇਲ ਵਾਲੇ ਅਤੇ ਈਰਾਨ ਵਾਲੇ ਆਪਣੇ ਨਿਊਕਲੀਅਰ ਫੈਸਿਲਿਟੀਜ਼ ਨੂੰ ਰੀਬਿਲਡ ਨਹੀਂ ਕਰਨਗੇ, ਸੀਜ਼ ਫਾਇਰ ਐਗਜ਼ਿਸਟ। ਹੁਣ ਕਹਿੰਦੇ ਮੈਂ ਨੇਟੋ ਸਮਿਟ ਦੇ ਵਿੱਚ ਜਾ ਰਿਹਾ ਅਤੇ ਮੈਨੂੰ ਉਮੀਦ ਆ ਕਹਿੰਦੇ ਵੀ ਉੱਥੇ ਇੰਨੀ ਤਣਾਅਪੂਰਨ ਸਿਚੁਏਸ਼ਨ ਨਹੀਂ ਹੋਏਗੀ ਜੋ ਮੈਨੂੰ ਇਜ਼ਰਾਇਲ ਈਰਾਨ ਨਾਲ ਡੀਲ ਕਰਦਿਆਂ ਝੇਲਣੀ ਪਈ ਹੈ।
ਪਰ ਅੱਜ ਜਿਹੜੀ ਸਵੇਰੇ ਟਰੰਪ ਨੇ ਗੱਲ ਕੀਤੀ ਨਾ ਬੈਂਜਾਮਿਨ ਨੇਤਨਯਾਹੂ ਅਤੇ ਇਜ਼ਰਾਇਲ ਪ੍ਰਤੀ ਟਰੰਪ ਦੀ ਜਿਹੜੀ ਫਰਸਟ੍ਰੇਸ਼ਨ ਆ ਉਹਨਾਂ ਲਫ਼ਜ਼ਾਂ ਦੇ ਵਿੱਚੋਂ ਜ਼ਰੂਰ ਝਲਕਦੀ ਸੀ, ਇਸ ਗੱਲ ਦੇ ਬੜੇ ਕਲੀਅਰ ਸੰਕੇਤ ਸੀ ਟਰੰਪ ਦੀ ਉਸ ਬੋਲਬਾਣੀ ਦੇ ਵਿੱਚ ਕਿ ਬੈਂਜਾਮਿਨ ਨੇਤਨਯਾਹੂ ਦੇ ਉੱਪਰ ਜਿਵੇਂ ਟਰੰਪ ਦੀ ਪੇਸ਼ ਨਾ ਚੱਲਦੀ ਹੋਵੇ, ਕਿਉਂਕਿ ਅਮਰੀਕਾ ਵੀ ਨਹੀਂ ਸੀ ਚਾਹੁੰਦਾ ਡੋਨਲਡ ਟਰੰਪ ਵਾਸਤੇ ਵੀ ਆਪਣੇ ਮੈਗਾ ਸਪੋਰਟਰਸ ਨੂੰ ਜਾਂ ਜਿਹੜੀ ਗੱਲ ਨੂੰ ਕਰਕੇ ਆਧਾਰ ਬਣਾ ਕੇ ਟਰੰਪ ਰਾਸ਼ਟਰਪਤੀ ਬਣੇ ਸੀ ਕਿ ਮੇਕ ਅਮੈਰੀਕਾ ਗ੍ਰੇਟ ਅਗੇਨ, ਵੀ ਅਸੀਂ ਬਾਹਰਲੀ ਜੰਗਾਂ ਦੇ ਵਿੱਚ ਜਾ ਕੇ ਨਹੀਂ ਆਪਣੇ ਜਿਹੜਾ ਖਰਚਾ ਕਰਨਾ ਅਸੀਂ ਉਹਦੇ ਵਿੱਚ ਨਹੀਂ ਫਸਣਾ, ਕਰਨਾ ਉਹੀ ਪੈ ਗਿਆ। ਅਤੇ ਇਹ ਜਿਹੜੀ ਮੰਗ ਸੀਗੀ ਬੈਂਜਾਮਿਨ ਨੇਤਨਯਾਹੂ ਵੱਲੋਂ ਤਾਂ ਬਹੁਤ ਚਿਰ ਤੋਂ ਕੀਤੀ ਜਾ ਰਹੀ ਸੀ ਕਿ 30,000 ਪਾਉਂਡ ਵਾਲਾ ਬੰਬ ਜਿਹੜਾ ਅਮਰੀਕਾ ਕੋਲ B-2 ਬੰਬਰ ਬੰਕਰ ਬਸਟਰ ਵੀ ਉਹ ਇਸਤੇਮਾਲ ਕੀਤਾ ਜਾਵੇ। ਟਰੰਪ ਨੇ ਪਹਿਲਾਂ ਕਿਹਾ 2 ਹਫ਼ਤੇ ਦਾ ਸਮਾਂ ਦਿੰਦੇ ਹਾਂ, ਫਿਰ 2 ਦਿਨਾਂ ਦੇ ਅੰਦਰ ਅੰਦਰ ਉਹ ਸਭ ਕਾਰਵਾਈ ਕਰਨੀ ਵੀ ਪੈ ਗਈ। ਸੋ ਟਰੰਪ ਦੀਆਂ ਗੱਲਾਂ ਦੇ ਵਿੱਚੋਂ ਝਲਕਦਾ ਇੰਝ ਸੀ ਵੀ ਭਾਈ ਤੇਰਾ ਕਿਹਾ ਸਭ ਕੁਝ ਕਰਤਾ, ਮੇਰੀ ਗੱਲ ਤੂੰ ਫਿਰ ਨਹੀਂ ਮੰਨਦਾ। ਸੋ ਜਿਵੇਂ ਇਜ਼ਰਾਇਲ ਪ੍ਰਤੀ ਉਹਨਾਂ ਦਾ ਇਹੋ ਜਿਹਾ ਰੁੱਖ ਸੀ।
ਸੋ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਵੀ ਪਾਈ ਆ, ਉਹਨਾਂ ਨੇ ਇਜ਼ਰਾਇਲ ਨੂੰ ਹੀ ਜ਼ਿੰਮੇਦਾਰ ਠਹਿਰਾਇਆ ਪ੍ਰਮੁੱਖ ਤੌਰ 'ਤੇ ਵੀ ਇਹਨਾਂ ਨੇ ਸੀਜ਼ ਫਾਇਰ ਦੀ ਵਾਇਲੇਸ਼ਨ ਕੀਤੀ ਆ ਪਹਿਲਾਂ ਵੀ ਈਰਾਨ ਨੇ ਨਹੀਂ ਇਜ਼ਰਾਇਲ ਨੇ ਕੀਤੀ ਵੱਡੀ ਗਲਤੀ, ਕਹਿ ਰਹੇ ਇਜ਼ਰਾਇਲ ਡੂ ਨਾਟ ਡਰੋਪ ਦੋਜ਼ ਬੰਬਸ, ਇਫ ਯੂ ਡੂ ਇਟ ਇਟਸ ਅ ਮੇਜਰ ਵਾਇਲੇਸ਼ਨ, ਬ੍ਰਿੰਗ ਯੋਰ ਪਾਇਲਟਸ ਹੋਮ ਨਾਓ ਡੋਨਲਡ ਜੀ ਟਰੰਪ। ਸੋ ਉਹਨਾਂ ਨੇ ਪਹਿਲਾਂ ਇਹ ਲਿਖਿਆ, ਫਿਰ ਉਹਨਾਂ ਨੇ ਮੀਡੀਆ ਨੂੰ ਉਹ ਗੱਲਾਂ ਕਹੀਆਂ ਕਿ ਦੋਨੋਂ ਮੁਲਕ ਜਿਹੜੇ ਨੇ ਵੀ ਹੁਣ ਇਹ ਕੰਟਰੋਲ ਤੋਂ ਬਾਹਰ ਹੋ ਗਏ, ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਕਰ ਰਹੇ ਨੇ, ਹੋਰ ਵੀ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਕਾਫੀ ਸਾਰੇ। ਉਸ ਤੋਂ ਬਾਅਦ ਫਿਰ ਖਬਰ ਆਈ ਕਿ ਉਹਨਾਂ ਨੇ ਨੇਤਨਯਾਹੂ ਨਾਲ ਡਾਇਰੈਕਟ ਗੱਲਬਾਤ ਕੀਤੀ ਹੈ ਅਤੇ ਉਹਦੇ ਵਿੱਚ ਬੜੀਆਂ ਕਹਿੰਦੇ ਸਿੱਧੀਆਂ ਤਿੱਖੀਆਂ ਗੱਲਾਂ ਹੋਈਆਂ। ਉਸ ਤੋਂ ਬਾਅਦ ਫਿਰ ਡੋਨਲਡ ਟਰੰਪ ਕਹਿ ਰਹੇ ਨੇ ਕਿ ਹੁਣ ਇਜ਼ਰਾਈਲ ਵਾਲੇ ਦੁਆਰਾ ਹਮਲਾ ਨਹੀਂ ਕਰਨਗੇ ਅਤੇ ਈਰਾਨ ਵਾਲੇ ਆਪਣੀਆਂ ਨਿਊਕਲੀਅਰ ਫੈਸਿਲਿਟੀਜ਼ ਨੂੰ ਰੀਬਿਲਡ ਨਹੀਂ ਕਰਨਗੇ।
ਅਤੇ ਦੂਜੀ ਗੱਲ ਇਹ ਹੈ ਵਾਸੂ ਜੀ, ਜਿਹੜਾ ਇਹ ਸੀਜ਼ ਫਾਇਰ ਨੂੰ ਲੈ ਕੇ ਜਾਂ ਇਸ ਜੰਗ ਨੂੰ ਹੋਰ ਜ਼ਿਆਦਾ ਐਸਕਲੇਟ ਇਹਦੇ ਵਿੱਚ ਨਹੀਂ ਹੋਏਗੀ ਐਸਕਲੇਸ਼ਨ, ਇਹਦੇ ਸੰਕੇਤ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚੋਂ ਵੀ ਕੱਲ੍ਹ ਹੀ ਆਉਣੇ ਸ਼ੁਰੂ ਹੋ ਗਏ ਸੀ। ਇਨਫੈਕਟ ਜਦੋਂ ਈਰਾਨ ਵੱਲੋਂ ਕਤਰ ਦੇ ਵਿੱਚ ਅਮਰੀਕਾ ਦੇ ਏਅਰਬੇਸ ਉੱਪਰ ਹਮਲਾ ਕੀਤਾ ਜਾਂਦਾ, ਉਹ ਤੋਂ ਬਾਅਦ ਮਾਰਕੀਟ ਦੇ ਵਿੱਚ ਸਟਰੈਂਥ ਨਜ਼ਰ ਆਉਣੀ ਸ਼ੁਰੂ ਹੋ ਗਈ। ਤੇਲ ਦੀ ਕੀਮਤ ਸਗੋਂ ਉਸ ਤੋਂ ਬਾਅਦ ਹੋਰ ਡਿੱਗ ਗਈ, ਕਿਉਂਕਿ ਉਹ ਬੜਾ ਆਪਣੇ ਆਪ ਦੇ ਵਿੱਚ ਇੱਕ ਜੇ ਤੁਸੀਂ ਇਕੱਲੀ ਹੈੱਡਲਾਈਨ ਪੜ੍ਹਦੇ ਹੋ ਕਿ ਜੀ ਅਟੈਕ ਕਰਤਾ ਈਰਾਨ ਨੇ ਕਤਰ 'ਤੇ, ਪਰ ਮਾਰਕੀਟ ਦਾ ਸੈਂਟੀਮੈਂਟ ਉਹਦੇ ਨਾਲ ਪੋਜ਼ਿਟਿਵ ਹੋ ਗਿਆ, ਤੇਲ ਦੀ ਕੀਮਤ ਡਿੱਗ ਗਈ। ਸਗੋਂ ਜੇ ਤਾਂ ਮਿਡਲ ਈਸਟ ਦੇ ਵਿੱਚ ਕੌਨਫਲਿਕਟ ਵੱਧਦਾ, ਉਹਦਾ ਮਤਲਬ ਤਾਂ ਇਹ ਹੈ ਵੀ ਤੇਲ ਦੀ ਸਪਲਾਈ ਵਰਲਡਵਾਈਡ ਇੰਪੈਕਟ ਹੋਏਗੀ ਅਤੇ ਉਹਦੇ ਨਾਲ ਤੇਲ ਦੀ ਕੀਮਤ ਵਧਣੀ ਚਾਹੀਦੀ ਸੀ। ਪਰ ਈਰਾਨ ਦੇ ਕੱਲ੍ਹ 'ਤੇ ਹੀ ਇਸ ਰਿਸਪੋਂਸ ਨੂੰ ਇੰਝ ਵੇਖਿਆ ਗਿਆ ਸੀ ਕਿ ਇਹ ਬੜਾ ਇੱਕ ਕਹਿ ਲਓ ਸਿਰਫ ਇੱਕ ਆਪਣੀ ਸਾਖ ਬਚਾਉਣ ਦੇ ਵਾਸਤੇ ਕੀਤਾ ਗਿਆ ਹਮਲਾ ਈਰਾਨ ਵੱਲੋਂ, ਤਾਂ ਕਿ ਉਹ ਦਿਖਾ ਸਕਣ ਆਪਣੇ ਲੋਕਾਂ ਨੂੰ ਕਿ ਜੀ ਅਸੀਂ ਵੀ ਦੇਖੋ ਜਵਾਬ ਦੇ ਦਿੱਤਾ। ਅਤੇ ਇਸ ਹਮਲੇ ਦੇ ਵਿੱਚ ਜਾਂ ਇਸ ਹਮਲੇ ਨੂੰ ਸਸਟੇਨ ਕਰਨ ਦੇ ਵਾਸਤੇ ਨਾ ਈਰਾਨ ਦੀ ਇੱਛਾ ਹੈ ਅਤੇ ਨਾ ਈਰਾਨ ਦੇ ਕੋਲ ਹਜੇ ਇਸ ਵੇਲੇ ਉਹ ਦਮ ਹੈਗਾ ਕਿ ਉਹ ਕਰ ਸਕਣ। ਸੋ ਉਹਦੇ ਕਰਕੇ ਭਾਵੇਂ ਉਹ ਹੈੱਡਲਾਈਨ ਇਹ ਬਣੀ ਕਿ ਈਰਾਨ ਨੇ ਹਮਲਾ ਕੀਤਾ, ਪਰ ਸੰਕੇਤ ਉਹਦੇ ਵਿੱਚ ਬੜਾ ਕਲੀਅਰ ਸੀ ਕਿ ਇਹ ਹਮਲਾ ਸਸਟੇਨ ਰਹਿਣ ਨਹੀਂ ਵਾਲਾ ਅਤੇ ਜਿਹੜੇ ਜੰਗ ਦੇ ਐਸਕਲੇਸ਼ਨ ਕਰਕੇ ਜੋ ਡਰ ਜਾਂ ਜਿਸ ਤਰ੍ਹਾਂ ਦਾ ਇੱਕ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਇੱਕ ਸਹਿਮ ਸੀ ਉਹਦੇ ਉਸ ਹਮਲੇ ਤੋਂ ਬਾਅਦ ਸਗੋਂ ਉਹਨੂੰ ਠੰਡ ਪੈ ਗਈ, ਉਹਨੂੰ ਉਹ ਅਸਵੇਜ ਹੋ ਗਿਆ।
ਜਾਂ ਸੋ ਓਵਰਆਲ ਜੇ ਦੇਖਿਆ ਜਾਵੇ ਵਿਜੇ ਜੀ ਸਿਚੁਏਸ਼ਨ ਨੂੰ ਇਸ ਪੂਰੇ ਕੌਨਫਲਿਕਟ ਦੀ ਇਸ ਵੇਲੇ ਜੋ ਜੜ ਹੈ ਕਿ ਇਜ਼ਰਾਈਲ ਦੇ ਵਿੱਚ ਹੁਣ ਉੱਥੇ ਡੋਮੈਸਟਿਕਲੀ ਮਾਹੌਲ ਇਹੋ ਜਿਹਾ ਬਣਿਆ, ਪਬਲਿਕ ਓਪੀਨੀਅਨ ਇਹੋ ਜਿਹਾ ਕਿ ਆਲੇ ਦੁਆਲੇ ਜਿਹੜੇ ਵੀ ਮਿਡਲ ਈਸਟ ਦੇ ਵਿੱਚ ਦੁਸ਼ਮਣ ਨੇ ਵੀ ਉਹਨਾਂ ਦਾ ਹੁਣ ਖਾਤਮਾ ਕਰ ਦਿੱਤਾ ਜਾਵੇ, ਵੀ ਜੇ ਹੁਣ ਅਸੀਂ ਜੰਗ ਛੇੜੀ ਆ ਪਹਿਲਾਂ ਹਮਾਸ ਦਾ ਖਾਤਮਾ ਕੀਤਾ ਜਿਵੇਂ ਆਲਮੋਸਟ, ਤੇ ਉਸੇ ਤਰ੍ਹਾਂ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਦੁਸ਼ਮਣ ਨੇ ਤੇ ਇਜ਼ਰਾਈਲ ਫੋਰ ਦਾ ਲੌਂਗੈਸਟ ਟਾਈਮ ਇਹ ਮੰਨਦਾ ਕਿ ਸਾਰੀ ਦੁਸ਼ਮਣੀ ਦੀ ਜਿਹੜੀ ਜੜ ਆ ਵੀ ਜਿਹੜਾ ਕਹਿ ਲਓ ਸੈਂਟਰ ਆਫ ਈਵਿਲ ਜਿਹੜਾ ਉਹ ਕਹਿੰਦੇ ਨੇ ਵੀ ਉਹ ਈਰਾਨ ਆ, ਵੀ ਸਭ ਤੋਂ ਵੱਡਾ ਮਿਡਲ ਈਸਟ ਦੇ ਵਿੱਚ ਸਾਨੂੰ ਖਤਰਾ ਈਰਾਨ ਆ, ਸਭ ਤੋਂ ਵੱਡਾ ਦੁਸ਼ਮਣ ਈਰਾਨ ਆ, ਹੁਣ ਉਹ ਚਾਹੁੰਦੇ ਵੀ ਈਰਾਨ ਦਾ ਵੀ ਕੁਝ ਕਰ ਦਿੱਤਾ ਜਾਵੇ। ਸੋ ਈਰਾਨ ਦੇ ਹੁਣ ਉਹ ਨਿਊਕਲੀਅਰ ਬੰਬ ਦਾ ਬਹਾਨਾ ਬਣਾ ਕੇ ਉਹ ਕਹਿੰਦੇ ਵੀ ਇਹਨਾਂ ਨਿਊਕਲੀਅਰ ਬੰਬ ਬਣਾ ਲੈਣਾ ਅਤੇ ਉਹ ਬੜੀ ਦੇਰ ਤੋਂ ਕਹਿ ਰਹੇ ਸੀ ਇਹਨਾਂ 'ਤੇ ਹਮਲਾ ਕਰਨਾ, ਇਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਜ਼ ਨੂੰ, ਇਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਖਤਮ ਕਰਨਾ। ਉਹਨਾਂ ਨੇ ਆਪ ਕਾਰਵਾਈ ਸ਼ੁਰੂ ਕੀਤੀ, ਪਹਿਲਾਂ ਡੋਨਲਡ ਟਰੰਪ ਨਾਲ ਉਹਨਾਂ ਨੇ ਗੱਲ ਕੀਤੀ, ਡੋਨਲਡ ਟਰੰਪ ਨੇ ਕਿਹਾ ਰੁਕ ਜਾਓ, ਉਹਨਾਂ ਨੇ ਕਿਹਾ ਵੀ ਮੈਂ 2 ਮਹੀਨੇ ਇਹਨਾਂ ਨੂੰ ਦਿੱਤੇ ਨੇ ਆਪਸ ਦੇ ਵਿੱਚ ਗੰਨੀ ਬਾਤੀ ਸਾਡੇ ਨਾਲ ਕੋਈ ਐਗਰੀਮੈਂਟ ਕਰ ਲੈਣ ਵੀ ਇਹ ਸ਼ਾਇਦ ਹਮਲੇ ਤੋਂ ਬਿਨਾਂ ਹੀ ਗੱਲ ਬਣ ਜਾਏ। ਅਮਰੀਕਾ ਫਿਰ ਡੋਨਲਡ ਟਰੰਪ ਨੇ ਵਿਚਾਰ ਕੀਤਾ, ਫਿਰ ਇਹ ਜਿਹੜੀ ਸਟੇਟਮੈਂਟ ਕਹਾਈ ਗਈ ਕੈਰੋਲਾਈਨ ਲੈਵਿਟ ਤੋਂ ਕਿ ਜੀ ਉਹ ਦੋ ਹਫ਼ਤਿਆਂ ਦੇ ਅੰਦਰ ਅੰਦਰ ਉਹ ਆਪਣਾ ਕੋਈ ਫੈਸਲਾ ਕਰਨਗੇ ਡੋਨਲਡ ਟਰੰਪ, ਫਿਰ ਅਚਾਨਕ ਫਿਰ ਖ਼ਬਰ ਆਉਂਦੀ ਹੈ ਵੀਕਐਂਡ 'ਤੇ ਕਿ ਜੀ ਹੁਣ ਇਰਾਨ
ਅਮਰੀਕਾ
ਵੱਲੋਂ ਇਰਾਨ ਦੀਆਂ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਅਟੈਕ ਕਰ ਦਿੱਤਾ ਗਿਆ। ਤਿੰਨ ਫੈਸਿਲਿਟੀਜ਼ ਦੇ ਉੱਤੇ ਟਾਰਗੇਟਿਡ ਸਟ੍ਰਾਈਕ ਹੁੰਦੀ ਹੈ ਅਤੇ ਉਹ ਅਮੈਰੀਕਾ ਦਾਅਵਾ ਕਰਦਾ ਸੀ ਬਿਲਕੁਲ ਡਿਸਟਰੋਏ ਕਰਤੀਆਂ, ਇਰਾਨ ਵੱਲੋਂ ਕਿਹਾ ਜਾਂਦਾ ਕਿ ਨਹੀਂ ਅਜੇ ਨਹੀਂ ਡਿਸਟਰੋਏ ਹੋਈਆਂ, ਕਈ ਹੋਰ ਇੱਦਾਂ ਦੀਆਂ ਕੌਨਫਲਿਕਟਿਡ ਰਿਪੋਰਟਸ ਆਉਂਦੀਆਂ ਨੇ।
ਜੀ ਜੀ।
ਉਸ ਤੋਂ ਬਾਅਦ ਫਿਰ ਸੋਮਵਾਰ ਲੰਘੇ, ਪਰਸੋਂ ਅੱਜ ਮੰਗਲਵਾਰ ਹੈ, ਪਰਸੋਂ ਸੋਰੀ ਕੱਲ ਯੈਸਟਰਡੇ ਇਹ ਖ਼ਬਰ ਆਉਂਦੀ ਹੈ ਸਵੇਰੇ ਸਵੇਰੇ ਸਾਡੇ ਸਮੇਂ ਮੁਤਾਬਕ ਕਿ ਜੀ ਹੁਣ ਉੱਧਰੋਂ ਇਰਾਨ ਨੇ ਵੀ ਇਸ ਤਰ੍ਹਾਂ ਦੀ ਕਾਰਵਾਈ ਪਾਤੀ ਹੈ ਕਿ ਜਿਹੜੇ ਏਅਰਬੇਸ ਦੇ ਉੱਤੇ ਹਮਲਾ ਕਰ ਦਿੱਤਾ ਹੈ ਕਤਰ ਦੇ ਵਿੱਚ। ਸੋ ਜੇ ਤੁਸੀਂ ਦੇਖੋ ਇਸ ਵੇਲੇ ਸਾਰੀਆਂ ਜੋ ਕਾਰਵਾਈਆਂ ਹੋਈਆਂ ਨੇ ਉਹ ਬੜੀਆਂ ਕੈਲਕੂਲੇਟਡ ਹੋਈਆਂ ਨੇ। ਸੋ ਇਰਾਨ ਵੀ ਖੁਸ਼ ਕਰਤਾ, ਇਰਾਨ ਇਜ਼ਰਾਈਲ ਨੂੰ ਵੀ ਖੁਸ਼ ਕਰਤਾ, ਅਮਰੀਕਾ ਵੀ ਖੁਸ਼ ਹੋ ਗਿਆ। ਸੋ ਇਜ਼ਰਾਈਲ ਖੁਸ਼ ਹੋ ਗਿਆ ਕਿ ਜੀ ਇਰਾਨ ਦਾ ਨਿਊਕਲੀਅਰ ਪ੍ਰੋਗਰਾਮ ਤੁਸੀਂ ਖਤਮ ਕਰਨਾ ਚਾਹੁੰਦੇ ਸੀ,
ਅਸੀਂ ਕਰਤਾ।
ਜਿਹੜੇ ਉੱਥੇ ਦੇ ਲੋਕ ਨੇ ਇਜ਼ਰਾਈਲ ਦੇ ਉਹ ਇਸ ਵੇਲੇ ਚਾਹੁੰਦੇ ਨੇ ਕਿ ਆਲੇ ਦੁਆਲੇ ਅਸੀਂ ਮਿਲਟਰੀ ਐਕਸਰਸਾਈਜ਼ ਕਰਕੇ, ਕਿਉਂਕਿ ਜੋ ਉੱਥੇ ਦੀ ਪੋਲੀਟੀਕਲ ਹਕੀਕਤ ਹੈ ਬੈਂਜਮਿਨ ਨੇਤਨਯਾਹੂ ਦੀ ਕੈਬਨਿਟ, ਕਿਉਂਕਿ ਉਹ ਕੋਲੀਸ਼ਨ ਸਰਕਾਰ ਹੈ, ਉਹਦੇ ਵਿੱਚ ਕੈਬਨਿਟ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗਰਸ ਹੈਗੇ ਨੇ ਜਿਹੜੇ ਚਾਹੁੰਦੇ ਨੇ ਕਿ ਮਿਲਟਰੀ ਐਕਸ਼ਨ ਨੂੰ ਹੋਰ ਐਸਕੇਲੇਟ ਕੀਤਾ ਜਾਵੇ, ਸਾਰੇ ਦੁਸ਼ਮਣ ਖਤਮ ਕਰ,
ਬੈਂਜਮਿਨ ਨੇਤਨਯਾਹੂ ਨੂੰ ਆਪਣੇ ਪੋਲੀਟੀਕਲ ਸਰਵਾਈਵਲ ਦੇ ਲਈ ਇਹ ਸਾਰਾ ਕੁਝ ਕਰਨਾ ਬਹੁਤ ਜ਼ਰੂਰੀ ਹੈ, ਆਪਣੀ ਕੁਰਸੀ ਲਈ ਕਰਨਾ ਬਹੁਤ ਜ਼ਰੂਰੀ ਹੈ,
ਕੁਰਸੀ ਦੇ ਪਿੱਛੇ ਹੁੰਦਾ ਪਬਲਿਕ ਓਪੀਨੀਅਨ। ਸੋ ਪਬਲਿਕ ਓਪੀਨੀਅਨ ਇਜ਼ਰਾਈਲ ਦੇ ਵਿੱਚ ਇਸ ਤਰ੍ਹਾਂ ਦਾ ਹੈ। ਸੋ ਉਹਨਾਂ ਦਾ ਰਾਂਝਾ ਰਾਜ਼ੀ ਕਰਨ ਵਾਸਤੇ ਸਮਝ ਲਓ ਵੀ ਕਹਿ ਦਿੱਤਾ ਗਿਆ ਚਲੋ ਠੀਕ ਹੈ ਤੁਸੀਂ ਇਹ ਕਰਨਾ ਚਾਹੁੰਦੇ ਸੀ ਕਾਰਵਾਈ, ਤੁਸੀਂ ਵੀ ਕਰ ਲਈ, ਅਮਰੀਕਾ ਨੇ ਵੀ ਵਿੱਚ ਤੁਹਾਡੀ ਮਦਦ ਕਰਤੀ, ਹੁਣ ਤੁਸੀਂ ਚੁੱਪ ਕਰ ਜਾਓ। ਹੁਣ ਜੋ ਅੱਗੋਂ ਡੋਨਲਡ ਟਰੰਪ ਕਹਿਣਗੇ ਤੁਹਾਨੂੰ ਕਰਨਾ ਪਏਗਾ, ਜਦੋਂ ਅਸੀਂ ਕਵਾਂਗੇ ਸੀਜ਼ ਫਾਇਰ ਦੈਨ ਯੂ ਸੀਜ਼ ਫਾਇਰ। ਇਰਾਨ, ਕਿਉਂਕਿ ਉਹਨਾਂ 'ਤੇ ਹਮਲਾ ਹੋਇਆ, ਇਰਾਨ ਵੀ ਇੱਕ ਬੜਾ ਪ੍ਰਾਊਡ ਮੁਲਕ ਆ, ਬੜੀ ਪੁਰਾਣੀ ਸਿਵਿਲਾਈਜੇਸ਼ਨ ਆ, ਉਹਨਾਂ ਨੇ ਵੀ ਹੁਣ ਇਹ ਚੁੱਪ ਕਰਕੇ ਤਾਂ ਬਹਿ ਨਹੀਂ ਜਾਣਾ, ਇਜ਼ਰਾਈਲ ਨੇ ਇੰਨਾ ਵੱਡਾ ਹਮਲਾ ਕਰਤਾ, ਅਮਰੀਕਾ ਨੇ ਇੰਨਾ ਵੱਡਾ ਹਮਲਾ ਕਰਤਾ, ਦੇ ਹੈਵ ਟੂ ਰਿਟੈਲੀਏਟ।
ਇਸੇ ਤਰ੍ਹਾਂ ਵਾਸੂ ਜੀ 2020 ਦੇ ਵਿੱਚ ਜਦੋਂ ਇੱਕ ਮਿਲਟਰੀ ਜਨਰਲ ਉਹਨਾਂ ਦਾ ਇਰਾਨ ਦਾ ਇਜ਼ਰਾਈਲ ਨੇ ਐਲੀਮੀਨੇਟ ਕੀਤਾ ਸੀ, ਉਦੋਂ ਇਰਾਕ ਦੇ ਵਿੱਚ ਅਮਰੀਕਨ ਬੇਸ ਦੇ ਉੱਪਰ ਇਰਾਨ ਨੇ ਹਮਲਾ ਕੀਤਾ, ਉਦੋਂ ਵੀ ਇਸੇ ਤਰ੍ਹਾਂ ਪਹਿਲਾਂ ਦੱਸਦਾ ਸੀ ਵੀ ਅਸੀਂ ਹਮਲਾ ਕਰਨ ਲੱਗੇ ਹਾਂ ਤਾਂ ਕਿ ਕੋਈ ਅਮਰੀਕਨ ਕੈਜੂਅਲਟੀਜ਼ ਨਾ ਹੋਣ, ਕਿਉਂਕਿ ਜੇ ਕਿਤੇ ਇੱਦਾਂ ਫੋਰਨ ਬੇਸ ਦੇ ਵਿੱਚ ਕੋਈ ਅਮਰੀਕਨ ਕੈਜੂਅਲਟੀ ਹੋ ਜਾਂਦੀ ਆ ਫਿਰ ਅਮਰੀਕਾ ਦੇ ਵਿੱਚ ਉਹਨੂੰ ਲੈ ਕੇ ਜਿਸ ਤਰ੍ਹਾਂ ਦੀ ਬੈਕਲੈਸ਼ ਹੋਣੀ, ਜਿਸ ਤਰ੍ਹਾਂ ਦਾ ਇੱਥੇ ਫਿਰ
ਪਬਲਿਕ ਓਪੀਨੀਅਨ ਬਣਨਾ, ਟ੍ਰਿਗਰ ਹੋ ਸਕਦਾ,
ਨੇਟੋ ਦਾ ਆਰਟੀਕਲ 5 ਟ੍ਰਿਗਰ ਹੋ ਜਾਣਾ।
ਸੋ ਇਸ ਵੇਲੇ ਇਰਾਨ ਨਾਲ ਵੀ ਇਸ ਅੰਡਰਸਟੈਂਡਿੰਗ ਬਣਾ ਕੇ ਵੀ ਠੀਕ ਹੈ ਜੀ ਸਾਡੇ ਏਅਰ ਬੇਸ ਤੇ ਤੁਸੀਂ ਹਮਲਾ ਕਰ ਲਓ, ਕੋਈ ਗੱਲ ਨਹੀਂ, ਵੀ ਯੂ ਆਲਸੋ ਨੀਡ ਟੂ ਰਿਟੈਲੀਏਟ, ਪਰ ਉਹ ਪ੍ਰੋਪੋਰਸ਼ਨੇਟ ਰਿਸਪਾਂਸ ਹੈ। ਫਿਰ ਇਰਾਨ ਦਾ ਕਹਿਣਾ ਅਸੀਂ ਉਨੇ ਹੀ ਬੰਬ ਸੁੱਟੇ ਜਿੰਨੇ ਅਮਰੀਕਾ ਨੇ ਸਾਡੇ ਉੱਤੇ ਸੁੱਟੇ
ਸੀ।
ਸੋ ਇਰਾਨ ਵੀ ਰਾਜ਼ੀ ਕਰ ਲਿਆ, ਡੋਨਲਡ ਟਰੰਪ ਵੀ ਖੁਸ਼, ਕਿਉਂਕਿ ਡੋਨਲਡ ਟਰੰਪ ਇਹ ਕਹਿਣਗੇ ਕਿ ਜੀ ਦੇਖੋ ਇਜ਼ਰਾਈਲ ਵਾਲੇ ਵੀ ਅਸੀਂ ਉਹਦੇ ਵਿੱਚ ਜਾ ਕੇ ਤੁਹਾਡੀ ਮਦਦ ਕੀਤੀ, ਅਸੀਂ ਉਹਦੇ ਵਿੱਚ ਜਾ ਕੇ ਇਰਾਨ ਦੇ ਉੱਤੇ ਹਮਲਾ ਕੀਤਾ। ਜੇ ਅਮੈਰੀਕਨਸ ਉਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਉਸ ਜੰਗ ਵਿੱਚ ਜਾ ਕੇ ਕਿਉਂ ਸ਼ਾਮਲ ਹੋਏ, ਕਿਉਂਕਿ ਅਮਰੀਕਾ ਦੇ ਵਿੱਚ ਵੀ ਪਬਲਿਕ ਓਪੀਨੀਅਨ ਜੰਗ ਵਿੱਚ ਸ਼ਾਮਲ ਹੋਣ ਦੇ ਖਿਲਾਫ ਸੀ,
ਟਰੰਪ ਜਿੱਤੇ ਹੀ ਇਸ ਬਾਰੇ ਤੇ ਸੀ,
ਫਿਰ ਡੋਨਲਡ ਟਰੰਪ ਇਹ ਕਹਿ ਸਕਦੇ ਨੇ ਭਾਈ ਦੇਖ ਲਓ ਮੈਂ ਸੀਜ਼ ਫਾਇਰ ਕਰਾ, ਸੀਜ਼ ਫਾਇਰ ਵੀ ਤਾਂ ਮੈਂ ਹੀ ਕਰਾਇਆ। ਸੋ ਜਿਹੜੀ ਉਹਨਾਂ ਨੇ ਸਾਡੇ ਏਅਰਬੇਸ ਤੇ ਹਮਲਾ ਕੀਤਾ ਉਹਦੇ ਵਿੱਚ ਸਾਡਾ ਇੱਕ ਵੀ ਫੌਜੀ ਮਾਰਿਆ ਨਹੀਂ ਗਿਆ। ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਬੜੇ ਪਲੈਨ ਤਰੀਕੇ ਨਾਲ ਸਾਰੀ ਪਲਾਨ ਕੀਤੀ ਗਈ, ਜਿਸ ਜੋ ਗੱਲ ਮਾਰਕ ਕਾਰਨੀ ਵੀ ਕਹਿ ਰਹੇ ਨੇ, ਸਾਡੇ ਪ੍ਰਾਈਮ ਮਿਨਿਸਟਰ ਨੇ ਵੀ ਐਗਜੈਕਟਲੀ ਇਹੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਸਨ ਉਹਨਾਂ ਨੇ ਐਗਜੈਕਟਲੀ ਜਿਹੜੇ ਸ਼ਬਦ ਇਸਤੇਮਾਲ ਕੀਤੇ ਨੇ, ਕਹਿੰਦੇ ਮਿਲਟਰੀ ਐਕਸ਼ਨ ਵਾਜ਼ ਅ ਡਿਪਲੋਮੈਟਿਕ ਮੂਵ ਬਾਈ ਇਰਾਨ, ਇਟ ਵਾਜ਼ ਪ੍ਰੋਪੋਰਸ਼ਨੇਟ, ਇਟ ਵਾਜ਼ ਡੀ ਐਸਕੇਲੇਟੋਰੀ, ਅਪੀਅਰਸ ਟੂ ਹੈਵ ਬੀਨ ਪ੍ਰੀਵਿਊਡ।
ਜੀ,
ਇਹ ਗੱਲ ਮਾਰਕ ਕਾਰਨੀ ਕਹਿ ਰਹੇ ਨੇ।
ਜੀ ਜੀ ਜੀ।
ਸੋ ਅਸੀਂ ਐਜ਼ ਆਊਟਸਾਈਡਰਸ ਅਸੀਂ ਜੋ ਚੀਜ਼ਾਂ ਪੜ੍ਹ ਰਹੇ ਹਾਂ, ਦੇਖ ਰਹੇ ਹਾਂ, ਸੁਣ ਰਹੇ ਹਾਂ, ਅਸੀਂ ਉਹਦੇ ਆਧਾਰ ਤੇ ਆਪਣਾ ਓਪੀਨੀਅਨ ਬਣਾ ਸਕਦੇ ਹਾਂ, ਬਟ ਮਾਰਕ ਕਾਰਨੀ ਇਜ਼ ਅ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਹੀ ਸ਼ੋਰ ਨੋਜ਼ ਮੋਰ ਦੈਨ ਵੀ ਡੂ। ਸੋ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਪ੍ਰੀਵਿਊਡ ਸੀ, ਇਹ ਸਾਰਾ ਕੁਝ ਪ੍ਰੋਪੋਰਸ਼ਨੇਟ ਸੀ, ਪਲਾਨ ਸੀ, ਡਿਪਲੋਮੈਸੀ ਵਾਸਤੇ ਕਹਿੰਦੇ ਇਹਦੇ ਨਾਲ ਦਰਵਾਜ਼ੇ ਖੁੱਲੇ ਨੇ।
ਜੀ, ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਝਲਕ ਆ ਸਿੱਧੇ ਤੌਰ ਤੇ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਇਸ ਵੇਲੇ ਕਲੀਅਰ ਆ। ਤੇਲ ਦੀ ਕੀਮਤ ਹੁਣ ਸਗੋਂ ਡਿੱਗ ਗਈ ਆ ਵਾਸੂ ਜੀ, ਬੈਰਲ $65 ਤੇ $65.50 ਤੇ ਆ, ਜਿਹੜਾ ਪਰਸੋਂ ਇੱਕ ਸਮੇਂ ਜਦੋਂ ਏਸ਼ੀਅਨ ਟ੍ਰੇਡਿੰਗ ਖੁੱਲੀ ਹੈ, ਕਿਉਂਕਿ ਆਪਣੇ ਇੱਥੇ ਐਤਵਾਰ ਦੀ ਸ਼ਾਮ ਸੀ ਉੱਥੇ ਸੋਮਵਾਰ ਹੋ ਚੁੱਕਾ ਸੀ, $78 ਪ੍ਰਤੀ ਬੈਰਲ ਤੇ ਜਾ ਪਹੁੰਚੀ ਸੀ ਕੀਮਤ, ਤੇ ਕੁਝ ਐਸਟੀਮੇਟ ਇਹ ਕਹਿੰਦੇ ਸੀ ਵੀ ਜੇ ਇਹ ਜੰਗ ਇਸੇ ਤਰ੍ਹਾਂ ਚੱਲਦੀ ਰਹੀ
$120 ਤੱਕ
$120 ਤੱਕ ਬੈਰਲ ਦੀ ਕੀਮਤ ਜਾ ਸਕਦੀ ਆ, ਤੇ ਅਮਰੀਕਾ ਕਿਤੇ ਲੌਂਗ ਡਰੋਨ ਆਊਟ ਬੈਟਲ ਦੇ ਵਿੱਚ ਨਾ ਫਸ ਜਾਵੇ। ਸੋ ਟਰੰਪ ਵੀ ਨਹੀਂ ਉਹ ਚਾਹੁੰਦੇ, ਟਰੰਪ ਦਾ ਨਾ ਆਪਣਾ ਪੋਲੀਟੀਕਲ ਡੋਮੈਸਟਿਕ ਏਜੰਡਾ, ਨਾ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਪਾਲਿਸੀ ਇੱਧਰਲੇ ਪਾਸੇ ਨੂੰ ਆ। ਟਰੰਪ ਨੂੰ ਪੀਸ ਪ੍ਰਾਈਜ਼ ਚਾਹੀਦਾ, ਨੋਬੈਲ ਪੀਸ ਪ੍ਰਾਈਜ਼, ਉਹ ਮਿਲੂਗਾ ਨਾ ਮਿਲੂ।
ਅਸੀਂ ਕੱਲ੍ਹ ਵਿਜੇ ਜੀ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਲਾਈਨਸ ਖੋਲੀਆਂ ਮੈਂ। ਮੈਂ ਕਿਹਾ ਵੀ ਹੁਣ ਉਹਨਾਂ ਨੇ ਦਾਅਵਾ ਕਰ ਰਹੇ ਨੇ ਕਿ ਮਿਡਲ ਈਸਟ ਦੇ ਵਿੱਚ ਵੀ ਉਹਨਾਂ ਨੇ ਕਰਾਤਾ ਹੁਣ ਸੀਜ਼ ਫਾਇਰ, ਇੰਡੀਆ ਪਾਕਿਸਤਾਨ ਦੇ ਵਿੱਚ ਵੀ ਉਹ ਦਾਅਵਾ ਕਰਦੇ ਨੇ ਕਿ ਅਸੀਂ ਕਰਾਇਆ ਸੀਜ਼ ਫਾਇਰ।
ਅੱਛਾ, ਪਾਕਿਸਤਾਨ ਨੇ ਉਸ ਕਰਕੇ ਟਰੰਪ ਨੂੰ ਨੋਮੀਨੇਟ ਕੀਤਾ,
ਉਹ ਵੀ ਵਾਸ ਐਨ ਐਫਰਟ ਟੂਵਰਡਸ ਪੀਸ,
ਸਕ੍ਰਿਪਟਿਡ
ਸੀ, ਪ੍ਰੀਵਿਊਡ। ਸੋ ਉਹ ਰਸ਼ੀਆ ਯੂਕਰੇਨ ਦੇ ਵਿੱਚ ਵੀ ਕੋਸ਼ਿਸ਼ ਤਾਂ ਕਰ ਰਹੇ ਨੇ ਸੀਜ਼ ਫਾਇਰ ਕਰਾਉਣ ਦੀ, ਪਰ ਨਾ ਪੁਤਿਨ ਉਹਨਾਂ ਦੀ ਸੁਣ ਰਹੇ ਨੇ ਅਤੇ ਨਾ ਹੀ ਵਲਾਦੀਮੀਰ ਜ਼ੇਲੈਂਸਕੀ ਹੀ ਬਾਜ਼ ਆ ਰਹੇ ਨੇ। ਸੋ ਪੇਸ਼ ਨਹੀਂ ਚੱਲ ਰਹੀ। ਬਟ ਹੁਣ ਇਸ ਵੇਲੇ ਇਹ ਕਹਿਣਾ ਕਿ ਡੋਨਲਡ ਟਰੰਪ ਜਾਂ ਅਮਰੀਕਾ, ਕਿਉਂਕਿ ਦੇਖੋ ਅਮਰੀਕਾ ਦਾ ਇਤਿਹਾਸ ਰਿਹਾ ਮਿਡਲ ਈਸਟ ਦੇ ਵਿੱਚ ਖਲਾਰਾ ਪਾਉਣ,
ਬਿਲਕੁਲ।
ਸੋ ਜਦੋਂ ਵੀ ਮਿਡਲ ਈਸਟ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਹੁੰਦੀ ਹੈ, ਸਾਡੀ ਪਹਿਲੀ ਸੋਚ ਇਹ ਜਾਂਦੀ ਹੈ ਕਿ ਜੀ ਇਹਨਾਂ ਦਾ ਹੀ ਖਲਾਰਾ ਪਾਇਆ ਹੋਇਆ। ਪਰ ਇਸ ਵੇਲੇ ਸਿਚੁਏਸ਼ਨ ਥੋੜ੍ਹੀ ਜਿਹੀ ਡਿਫਰੈਂਟ ਆ, ਲਾਈਕ ਵਿਦ ਮੈਨੀ ਅਦਰ ਥਿੰਗਸ ਇਨ ਦ ਯੂ ਐਸ। ਡੋਨਲਡ ਟਰੰਪ ਬਿਲਕੁਲ ਵੱਖਰੇ ਤਰੀਕੇ ਨਾਲ ਆਪਰੇਟ ਕਰ ਰਹੇ ਨੇ। ਉਹ ਨਹੀਂ ਚਾਹੁੰਦੇ ਕਿ ਵਾਰ ਜਿਹੜੀਆਂ ਐਸਕਲੇਟ ਹੋਣ, ਉਹ ਐਕਚੁਅਲੀ ਜੈਨੂਨਲੀ ਚਾਹੁੰਦੇ ਨੇ ਵੀ ਪੀਸ ਹੋਵੇ, ਤਾਂ ਕਿ ਬਿਜ਼ਨਸ ਜਿਹੜਾ ਹੈ ਇਕਨੋਮੀ ਹੋਰ ਬੂਮ ਹੋਵੇ ਅਤੇ ਤੇਲ ਦੀਆਂ ਕੀਮਤਾਂ ਕੰਟਰੋਲ ਤੋਂ ਬਾਹਰ ਨਾ ਜਾਣ, ਨਹੀਂ ਤਾਂ ਇੱਥੇ ਪੋਲੀਟੀਕਲ ਓਪੀਨੀਅਨ ਬੜਾ ਖਰਾਬ ਹੋ ਜਾਣਾ। ਐਂਡ ਹੀ ਜੈਨੂਨਲੀ ਵਾਂਟਸ ਨੋਬੈਲ ਪੀਸ ਪ੍ਰਾਈਜ਼।
ਹਾਂ ਯੈਸ, ਇਹ ਉਹਨਾਂ ਦੀ ਬਹੁਤ ਪ੍ਰਬਲ ਇੱਛਾ। ਅਤੇ ਵਾਸੂ ਜੀ, ਟਰੰਪ ਨੇ ਜਿਹੜਾ ਬਿਗ ਬਿਊਟੀਫੁਲ ਬਿੱਲ ਲੈ ਕੇ ਆਉਂਦਾ, ਹੁਣ ਡੈਟ ਸੀਲਿੰਗ ਦੇ ਵਿੱਚ ਵੀ $5 trillion ਦੇ ਵਾਧੇ ਦੀ ਉਹਦੇ ਵਿੱਚ ਮੰਗ ਕੀਤੀ ਆ, $5 trillion ਦਾ ਵਾਧਾ। ਸੋ ਇਹਦਾ ਮਤਲਬ ਇਹ ਹੈ ਕਿ ਅਮਰੀਕਾ ਦੀ ਡੈਟ ਵਾਸੂ ਜੀ ਸਨ 2000 ਦੇ ਵਿੱਚ $6.25 trillion ਸੀ ਟੋਟਲ ਡੈਟ, ਜਿਹੜੀ ਹੁਣ ਤਕਰੀਬਨ 5.5 ਗੁਣਾ ਵੱਧ ਗਈ ਹੈ, 35-36 trillion ਤੇ ਇਸ ਵੇਲੇ ਡੈਟ। ਅਤੇ ਜੇ ਉਹ $5 trillion ਦੀ ਡੈਟ ਸੀਲਿੰਗ ਮਨਜ਼ੂਰ ਹੋ ਜਾਂਦੀ ਆ ਬਿਗ ਬਿਊਟੀਫੁਲ ਬਿੱਲ ਦੇ ਤਹਿਤ, ਵੈਲ ਦੈਨ ਦੈਟ ਡੈਟ ਸੀਲਿੰਗ, ਇਹ ਤਾਂ ਡੈਟ ਜਾਣੀ $40-41 trillion ਦੇ ਨੇੜੇ।
ਡੋਨਲਡ ਟਰੰਪ ਦੀ ਜੇ ਤੁਸੀਂ ਲੇਟੈਸਟ ਪੋਸਟ ਟਰੂਥ ਸੋਸ਼ਲ ਤੇ ਪੜੋਗੇ, ਉਹ ਇਸ ਬਿਗ ਬਿਊਟੀਫੁਲ ਬਿੱਲ ਬਾਰੇ ਹੀ ਹੈ। ਕਹਿੰਦੇ, ਨਾਓ ਦੈਟ ਵੀ ਹੈਵ ਮੇਡ ਪੀਸ ਅਬਰੋਡ, ਵੀ ਮਸਟ ਫਿਨਿਸ਼ ਦ ਜੋਬ ਹੇਅਰ ਐਟ ਹੋਮ ਬਾਈ ਪਾਸਿੰਗ ਦ ਗ੍ਰੇਟ ਬਿਗ ਬਿਊਟੀਫੁਲ ਬਿੱਲ।
ਵਾਸੂ ਜੀ, ਨੈਦਰਲੈਂਡਸ ਦੇ ਵਿੱਚ ਦ ਹੇਗ 'ਚ ਹੁਣ ਨੇਟੋ ਸਮਿਟ ਵੀ ਸ਼ੁਰੂ ਹੋ ਗਿਆ ਹੋਇਆ, ਅਤੇ ਨੇਟੋ ਸਮਿਟ ਦਾ ਵੀ ਹਿਸਾਬ ਤਾਂ ਇਸ ਵੇਲੇ ਇਹੋ ਲੱਗਦਾ ਕਿ ਜਿਵੇਂ ਸਾਰੇ ਕਹਿ ਰਹੇ ਹੋਣ ਡੋਨਲਡ ਟਰੰਪ ਨੂੰ ਕਿ ਜੋ ਤੁਮਕੋ ਉਹ ਪਸੰਦ ਉਹੀ ਬਾਤ ਕਹੇਗੇ, ਕਿਉਂਕਿ ਜਿਹੜਾ ਟਰੰਪ ਦੀ ਇਹ ਮੰਗ ਆ ਕਿ ਜਿਹੜੇ ਮੈਂਬਰ ਮੁਲਕ ਨੇ, 32 ਮੁਲਕਾਂ ਦਾ ਇਹ ਹੁਣ ਨੇਟੋ ਦਾ ਗਰੁੱਪ ਆ, ਜਿੰਨੇ ਵੀ ਮੈਂਬਰਸ ਨੇ, ਇਹ ਆਪਣੀ ਜੀ ਡੀ ਪੀ ਦਾ ਜਿਹੜਾ ਡਿਫੈਂਸ ਸਪੈਂਡਿੰਗ ਦੇ ਉੱਪਰ ਹਿੱਸਾ ਖਰਚ ਕਰਦੇ ਨੇ, ਜਿਹੜਾ ਬੈਂਚ ਮਾਰਕ ਸੀ ਅਜੇ ਉਹ 10 ਸਾਲ 2014 ਤੋਂ 2% 'ਤੇ ਮਖਸੂਸ ਕੀਤਾ ਹੋਇਆ ਸੀ, ਪਰ 2% ਵੀ ਸਾਰੇ ਜਾਣੇ ਪਹੁੰਚਦੇ ਨਹੀਂ। ਈਵਨ ਇਨਫੈਕਟ ਜੇ ਪਿਛਲੇ ਸਾਲਾਂ ਦੀ ਐਵਰੇਜ ਵੇਖੀਏ ਨਾ, ਸਾਰੇ ਮੁਲਕਾਂ ਨੇ ਰਲ ਕੇ ਕਿੰਨਾ ਡਿਫੈਂਸ ਦੇ ਉੱਪਰ ਖਰਚ ਕੀਤਾ, ਉਹ 1.6% ਬਣਦਾ ਐਵਰੇਜ ਆਫ ਆਲ ਦ ਕੰਟਰੀਜ਼, ਅਫਕੋਰਸ ਜੇ ਅਮਰੀਕਾ ਨੂੰ ਪਰਚੇ ਰੱਖੀਏ। ਸੋ ਆਊਟਸਾਈਡ ਆਫ ਆਊਟ ਆਫ ਦ 32 ਕੰਟਰੀਜ਼, ਜਿੱਚੋਂ ਕੁਝ ਮੁਲਕ ਤੇ ਪਿਛਲੇ ਸਾਲ ਹੀ ਮੈਂਬਰ ਬਣੇ ਨੇ ਦੋ ਕੰਟਰੀਜ਼ ਦੇ, ਆਊਟਸਾਈਡ ਆਫ ਦ ਯੂ ਐਸ ਉਹਨੂੰ ਪਾਸੇ ਕਰਕੇ ਬਾਕੀ ਸਭ ਨੇ 1.6% ਹੀ ਐਵਰੇਜ ਖਰਚ ਕੀਤਾ। ਕੈਨੇਡਾ ਦੀ ਐਵਰੇਜ 1.6 ਤੋਂ ਵੀ ਘੱਟ ਹੈ, ਪਿਛਲੇ ਸਾਲ ਦੇ ਵਿੱਚ 1.5% ਤੋਂ ਵੀ 1.45%
1.37% 2024
ਜੀ। ਅਤੇ ਜਿਹੜੇ ਹੁਣ ਐਕਸਪੈਂਸਿਸ ਦੇ ਵਿੱਚ ਵਾਧੇ ਦੀ ਗੱਲ ਵੀ ਕੀਤੀ ਆ ਕੈਨੇਡਾ ਨੇ, ਉਹਦੇ ਨਾਲ ਵੀ 2% ਦੇ ਨੇੜੇ ਕਿਹਾ ਵੀ ਅਸੀਂ ਇਸ ਸਾਲ ਦੇ ਅੰਤ ਤੱਕ ਪਹੁੰਚ ਜਾਵਾਂਗੇ, ਪਰ ਜਦੋਂ ਹੁਣ ਕੈਨੇਡਾ 2% ਦੇ ਨੇੜੇ ਪਹੁੰਚਣ ਲੱਗਾ, ਉਦੋਂ ਅੱਜ ਹੋ ਰਹੀ ਇਸ ਮੀਟਿੰਗ ਦੇ ਵਿੱਚ ਜਿਹੜੀ ਅੱਜ ਅਤੇ ਕੱਲ੍ਹ ਚੱਲਣੀ ਆ ਉੱਥੇ ਨੈਦਰਲੈਂਡਸ ਦੇ ਵਿੱਚ, ਉਹਦੇ ਵਿੱਚ ਵਾਸੂ ਜੀ ਇਹ ਟਾਰਗੇਟ ਨੂੰ ਵਧਾ ਕੇ 5% ਤੱਕ ਕੀਤੇ ਜਾਣ ਦੀ ਗੱਲ ਹੁਣ ਹੋ ਰਹੀ ਆ। ਉਹਦੇ ਵਿੱਚ ਵੀ ਜਿਹੜੀ ਕੋਰ ਡਿਫੈਂਸ ਸਪੈਂਡਿੰਗ ਆ ਉਹ ਜੀ ਡੀ ਪੀ ਦਾ 3.5% ਹਿੱਸਾ ਅਤੇ 1.5% ਡਿਫੈਂਸ ਇਨਫਰਾਸਟ੍ਰਕਚਰ 'ਤੇ। ਸਪੇਨ ਵਾਲੇ ਬਹੁਤ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਇਸ ਗੱਲ ਦੀ ਮੁਖਾਲਫਤ ਕਰ ਰਹੇ ਨੇ, ਪਰ ਲੱਗਦਾ ਇਹ ਹੈ ਵੀ ਇਹ 5% ਵਾਲਾ ਜਿਹੜਾ ਮਤਾ ਆ ਇਹ ਨੇਟੋ ਨੂੰ ਅਡੋਪਟ ਕਰਨਾ ਹੀ ਪੈਣਾ, ਕਿਉਂਕਿ ਟਰੰਪ ਨੇ ਉਸ ਤੋਂ ਬਗੈਰ ਰਾਜ਼ੀ ਨਹੀਂ ਹੋਣਾ।
ਟਰੰਪ ਨੇ ਥੋੜ੍ਹੀ ਦੇਰ ਪਹਿਲਾਂ ਟਰੂਥ ਸੋਸ਼ਲ 'ਤੇ ਇੱਕ ਸਕਰੀਨਸ਼ਾਟ ਖਿੱਚ ਕੇ ਪਾਇਆ, ਮਾਰਕ ਰਟ ਜਿਹੜੇ ਸੈਕਟਰੀ ਜਨਰਲ ਨੇ ਨੇਟੋ ਦੇ, ਉਹਨਾਂ ਨੇ ਲੱਗ ਰਿਹਾ ਅਪੈਰੈਂਟਲੀ ਕੁਝ ਟੈਕਸਟ ਮੈਸੇਜਸ ਕੀਤੇ ਨੇ ਡੋਨਲਡ ਟਰੰਪ ਨੂੰ, ਉਹਨਾਂ ਦੇ ਟੈਕਸਟ ਮੈਸੇਜਸ ਦੀ ਸਕਰੀਨਸ਼ਾਟ ਖਿੱਚ ਕੇ ਉਹਨਾਂ ਨੇ ਟਰੂਥ ਸੋਸ਼ਲ ਤੇ ਪਾਤੀ।
ਉਹ ਅੱਛਾ,
ਮਤਲਬ ਵੈਸੇ ਤਾਂ ਇਟਸ ਅ ਵਾਇਲੇਸ਼ਨ ਆਫ ਪ੍ਰਾਈਵੇਸੀ,
ਬਿਲਕੁਲ ਯੈਸ,
ਪਰ ਮੇ ਬੀ ਉਹਨਾਂ ਕੋਲੋਂ ਪੁੱਛਿਆ ਹੋਏਗਾ ਵੀ ਮੈਂ ਤੇਰੇ ਪੋਸਟ ਕਰ ਦਵਾਂ, ਆਈ ਡੋਂਟ ਨੋ
ਤੇ ਕੈਨ ਯੂ ਹੋਲਡ ਦਿਸ ਥਾਟ।
ਸ਼ੋਰ,
ਜਦੋਂ ਨਾ ਨੇਟੋ ਦੇ ਸੈਕਟਰੀ ਜਨਰਲ ਮਾਰਕ ਰਟ ਨੂੰ ਪੁੱਛਿਆ ਗਿਆ ਵੀ ਜੇ ਆ ਅਮਰੀਕਾ ਨੇ ਹਮਲਾ ਕੀਤਾ ਇਰਾਨ ਦੇ ਉੱਪਰ ਵੀ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਨਹੀਂ ਹੈਗੀ, ਉਹ ਕਹਿੰਦੇ ਨਹੀਂ ਜੇ ਕੋਈ ਪ੍ਰੀ ਐਮਪਟਿਵ ਸਟ੍ਰਾਈਕ ਹੋਵੇ ਨਾ ਕਿ ਕਿਸੇ ਖਤਰੇ ਨੂੰ ਭਾਂਪਦੇ ਹੋਏ ਕੀਤਾ ਹੋਇਆ ਹਮਲਾ, ਫਿਰ ਉਹ ਉਹਨੂੰ ਤੁਸੀਂ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਨਹੀਂ ਮੰਨ ਸਕਦੇ। ਫਿਰ ਦੂਜੇ ਪਾਸੇ ਕਈ ਜਿਹੜੇ ਰਸ਼ੀਆ ਦੇ ਹਮਾਇਤੀ ਨੇ, ਉਹਨਾਂ ਦਾ ਇਹ ਕਹਿਣਾ ਵੀ ਰਸ਼ੀਆ ਨੇ ਵੀ ਤੇ ਯੂਕਰੇਨ 'ਤੇ ਹਮਲਾ ਇੱਕ ਪ੍ਰੀ ਐਮਪਟਿਵ ਸਟ੍ਰਾਈਕ ਤਹਿਤ ਤਾਂ ਕੀਤਾ ਸੀ ਵੀ ਨੇਟੋ ਵੱਧਾ ਵੱਧਾ ਰਸ਼ੀਆ ਦੀ ਬਰੂਹਾਂ ਤੱਕ ਨਾ ਆ ਜਾਵੇ। ਸੋ ਟਰੰਪ ਨੂੰ ਖੁਸ਼ ਕਰਨ ਦੇ ਵਾਸਤੇ ਹਰ ਤਰ੍ਹਾਂ ਦੀ ਜਿਹੜੀ ਕਹਿ ਲਓ ਬਿਆਨਬਾਜ਼ੀ ਹੈ, ਜਿਸ ਤਰ੍ਹਾਂ ਦੇ ਵੀ ਸਟੈਂਸ ਨੇ, ਉਹਨਾਂ ਨੂੰ ਉਸ ਮੁਤਾਬਕ ਮੋਲਡ ਕੀਤਾ ਜਾ ਰਿਹਾ। ਹੁਣ ਦੱਸੋ ਮੈਸੇਜ ਕੀ ਸੀ?
ਆਹੀ ਪਹਿਲਾਂ ਵਧਾਈਆਂ ਦਿੱਤੀਆਂ ਉਹਨਾਂ ਨੇ ਕਿ ਵੀ ਤੁਸੀਂ ਇਰਾਨ ਦੇ ਉੱਤੇ ਜਿਹੜੀ ਡਿਸਾਈਸਿਵ ਕਾਰਵਾਈ ਕੀਤੀ ਹੈ ਤੁਹਾਨੂੰ ਮੁਬਾਰਕਬਾਦ, ਬਹੁਤ ਵਧੀਆ, ਨੋ ਵਨ ਐਲਸ ਕਹਿੰਦੇ ਡੇਅਰ ਟੂ ਡੂ, ਤੁਸੀਂ ਇਹੋ ਜਿਹਾ ਕੰਮ ਕੀਤਾ, ਐਕਸਟਰਾਆਰਡਨਰੀ, ਕਮਾਲ ਕਰਤੀ, ਇਟ ਮੇਕਸ ਅਸ ਆਲ ਸੇਫਰ, ਸਿਫਤਾਂ ਕੀਤੀਆਂ। ਉਸ ਤੋਂ ਬਾਅਦ ਕਹਿੰਦੇ ਯੂ ਆਰ ਫਲਾਇੰਗ ਇਨ ਟੂ ਅਨਦਰ ਬਿਗ ਸਕਸੈਸ ਇਨ ਦ ਹੇਗ ਦਿਸ ਈਵਨਿੰਗ, ਇਟ ਵਾਜ਼ ਨੋਟ ਈਜ਼ੀ, ਸੌਖਾ ਨਹੀਂ ਸੀ, ਬਟ ਯੂ ਬਟ ਵੀਵ ਵੀਵ ਗੋਟ ਦੈਮ ਆਲ ਸਾਈਨਡ ਔਨ ਟੂ 5%। ਆਪਾਂ ਮਨਾ ਲਏ ਕਹਿੰਦੇ ਸਾਰੇ ਹੁਣ 5% ਦੇ ਸਾਈਨ ਕਰਾ ਲਏ, ਕਿਉਂਕਿ ਐਤਵਾਰ ਜਿਹੜਾ ਇੱਕ ਉਹ ਸਟੇਟਮੈਂਟ ਦੇ ਉੱਤੇ ਸਾਰਿਆਂ ਨੇ ਸਾਈਨ ਕੀਤੇ ਨੇ, 32 ਮੁਲਕਾਂ ਨੇ ਸਹਿਮਤੀ ਵਿਅਕਤ ਕੀਤੀ ਵੀ ਆਪਾਂ 5% ਦਾ ਟਾਰਗੇਟ ਜਿਹੜਾ ਰੀਚ ਕਰਾਂਗੇ। ਉਸ ਤੋਂ ਬਾਅਦ ਸਪੇਨ ਵੱਲੋਂ ਉਹਨਾਂ ਦੇ ਪੈਡਰੋ ਸਾਂਚੇਸ ਜਿਹੜੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਦਾਅਵਾ ਕੀਤਾ ਵੀ ਉਹਨਾਂ ਨੂੰ ਉਹਨਾਂ ਦੀ ਨੇਟੋ ਦੇ ਨਾਲ ਕੋਈ ਅੰਡਰਸਟੈਂਡਿੰਗ ਹੋਈ ਹੈ ਵੀ ਜਿਹੜੀ ਇਹ ਜਿਹੜਾ ਟਾਰਗੇਟ ਆ ਜਿਹੜੀ ਰਿਕੁਆਇਰਮੈਂਟ ਹੈ 5% ਵਾਲੀ ਇਹ ਸਪੇਨ ਦੇ ਉੱਤੇ ਲਾਗੂ ਨਹੀਂ ਹੋਵੇਗੀ। ਪਰ ਮਾਰਕ ਰੱਟ ਨੇ ਇਹ ਕੱਲ੍ਹ ਸਪੈਸੀਫਾਈ ਕੀਤਾ, ਉਹਨਾਂ ਨੇ ਸਪਸ਼ਟ ਕੀਤਾ, ਕਹਿੰਦੇ ਵੀ ਕਿਸੇ ਨੂੰ ਕੋਈ ਕਾਰਵ ਆਊਟ ਨਹੀਂ ਮਿਲੇਗਾ, ਸਾਰਿਆਂ ਨੂੰ 5% ਦਾ ਟੀਚਾ ਜਿਹੜਾ ਉਹ ਅਚੀਵ ਕਰਨਾ ਹੀ ਪਏਗਾ। ਹੁਣ ਵਿਜੇ ਜੀ ਇਹ 'ਚ ਸਮਝਣ ਦੀ ਲੋੜ ਇਹ ਹੈ ਕਿ ਜਿਹੜਾ ਇਹ 5% ਵਾਲਾ ਫਾਰਮੂਲਾ ਹੈ
ਜੀ,
ਇਹਦੇ ਵਿੱਚ 3.5% ਹੈ ਡਾਇਰ੕ਕਟ ਸਪੈਂਡਿੰਗ
ਜੀ,
ਡਾਇਰੈਕਟ ਡਿਫੈਂਸ ਸਪੈਂਡਿੰਗ, ਤੇ 1.5% GDP ਦਾ ਖਰਚ ਕਰਨਾ ਰਿਲੇਟਡ ਇਨਫਰਾਸਟਰਕਚਰ ਦੇ ਉੱਤੇ, ਮਿਲਟਰੀ ਰਿਲੇਟਡ ਇਨਫਰਾਸਟਰਕਚਰ ਜਿਹਦੇ ਰੋਡਸ, ਬ੍ਰਿਜਸ, ਵਹੀਕਲਸ, ਹੋਰ ਸਾਈਬਰ ਸਿਕਿਉਰਿਟੀ, ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਸ਼ਾਮਲ ਨੇ
ਜੀ।
ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਮਾਰਕ ਕਾਰਨੀ ਨੇ ਸਾਡੇ ਪ੍ਰਾਈਮ ਮਿਨਿਸਟਰ ਨੇ ਪਿਛਲੇ ਦਿਨੀ ਅਨਾਊਂਸਮੈਂਟ ਕੀਤੀ ਕਿ ਜੀ ਅਸੀਂ ਇਸੀ ਵਿੱਤੀ ਵਰ੍ਹੇ ਦੇ ਵਿੱਚ 2% ਵਾਲਾ ਟੀਚਾ ਹਾਸਲ ਕਰਾਂਗੇ, ਉਹਦੇ ਵਿੱਚ ਜੇ ਆਪਾਂ ਦੇਖੀਏ ਉਹਨਾਂ ਨੇ ਕਿਹਾ ਸੀ ਵੀ $40 billion ਇਸ ਵੇਲੇ ਅਸੀਂ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵਾਸਤੇ ਰੱਖਿਆ ਹੋਇਆ ਜੋ ਕਿ ਡਾਇਰੈਕਟ ਸਪੈਂਡਿੰਗ ਹੈ, $14 billion ਅਸੀਂ ਰਿਲੇਟਡ ਡਿਪਾਰਟਮੈਂਟਸ ਵਾਸਤੇ ਰੱਖਿਆ ਹੋਇਆ ਜਿਹੜੇ ਡਿਫੈਂਸ ਨਾਲ ਸੰਬੰਧਿਤ ਨੇ
ਜੀ।
ਸੋ ਇਹ ਹੋ ਸਕਦਾ ਕਿ ਇਹ ਡਾਇਰੈਕਟ ਸਪੈਂਡਿੰਗ ਹੋਵੇ ਜਾਂ ਫਿਰ ਇਟ ਕੁਡ ਵੈਰੀ ਵੈਲ ਬੀ ਇਨਡਾਇਰੈਕਟ ਸਪੈਂਡਿੰਗ
ਜੀ ਜੀ ਜੀ,
ਰਿਲੇਟਡ ਸਪੈਂਡਿੰਗ
ਜਿਹੜੀ ਉਹ 1.5% ਦੇ ਦਾਇਰੇ ਚ ਆਉਂਦੀ ਹੈ ਦੂਜੇ ਚ।
ਹਾਂਜੀ, ਫਿਰ ਨਾਲ ਉਹ ਕਹਿ ਰਹੇ ਨੇ ਕਿ $9.3 billion ਅਸੀਂ ਨਵਾਂ ਖਰਚ ਕਰਾਂਗੇ,
ਯੈਸ,
ਟੋਟਲ ਮਿਲਾ ਕੇ $62.7 billion ਬਣੇਗਾ ਜੋ ਸਾਡੀ GDP ਦਾ 2% ਬਣਦਾ
ਜੀ।
2% ਅਸੀਂ ਰੀਚ ਕਰ ਰਹੇ ਹਾਂ ਇਨਕਲੂਡਿੰਗ ਦਾ ਇਨਡਾਇਰੈਕਟ ਸਪੈਂਡਿੰਗ,
ਯੈਸ,
ਇਹ ਵਾਲਾ ਟੀਚਾ ਹੁਣ 5% ਹੋ ਗਿਆ
ਤੇ ਯੈਸ
ਜਿਹੜਾ 3.5% ਆ ਉਹ ਸਿਰਫ ਡਾਇਰੈਕਟ ਸਪੈਂਡਿੰਗ ਤੇ ਆ ਇਕੱਲਾ,
ਜਿਹਦਾ ਮਤਲਬ ਇਹ ਹੋਇਆ ਕਿ ਜੇ 3.5% ਰੀਚ ਕਰਨਾ ਤਾਂ ਵਾਸੂ ਜੀ ਇਕੱਲਾ 3.5% ਦਾ ਕੋਰ ਡਿਫੈਂਸ ਸਪੈਂਡਿੰਗ ਦਾ ਹਿੱਸਾ ਦੈਟ ਵਿਲ ਗੋ ਟੂ ਮੋਰ ਦੈਨ $100 billion, $110-115 billion ਸਾਲਾਨਾ ਬਣਨਾ ਇਹ, ਤੇ ਬਾਕੀ ਦਾ 1.5% ਦੈਟ ਇਜ $62.3 billion ਉਹ ਲੈਦਾ ਤਾਂ ਉਹ 5 ਬਣਦਾ। ਅੱਛਾ, ਵੈਸੇ ਟੀਚਾ ਜਿਹੜਾ ਇਸ 5% ਦੇ GDP ਦਾ ਹਿੱਸਾ ਡਿਫੈਂਸ 'ਤੇ ਸਪੈਂਡ ਕਰਨਾ, ਇਹਦੇ ਲਈ 2035 ਤੱਕ ਦਾ ਇਹਦੇ ਲਈ ਸਮਾਂ, ਪਰ UK ਨੇ ਆਲਰੇਡੀ ਕਹਿ ਦਿੱਤਾ, ਕੀਅਰ ਸਟਾਰਮਰ ਨੇ, ਕਿ ਉਹ 2030 ਤੱਕ ਜਿਹੜਾ ਇਹ ਨਵਾਂ ਬੈਂਚ ਮਾਰਕ ਆ ਇਹਨੂੰ ਹਾਸਲ ਕਰਨ ਦੇ ਯੋਗ ਹੋ ਜਾਣਗੇ।
ਮਾਰਕ ਰੱਟ ਚਾਹੁੰਦੇ ਸੀ ਵੀ ਸਾਰੇ 2032 ਤੇ ਸਹਿਮਤੀ ਵਿਅਕਤ ਕਰਨ ਵੀ 2032 ਤੱਕ ਆਪਾਂ 5% ਕਰ ਦੇਣਾ, ਪਰ ਜਿਹੜੀ ਸਟੇਟਮੈਂਟ ਐਤਵਾਰ ਨੂੰ ਜਿੱਥੇ ਸਾਈਨ ਕੀਤੇ ਨੇ ਉਹ 2035 ਉੱਤੇ ਲਿਖਿਆ ਹੋਇਆ
ਜੀ,
ਬਾਕੀ ਅਜੇ ਸਾਰਾ ਕੁਝ ਨੈਗੋਸ਼ੀਏਬਲ ਆ। ਜਿਹੜੀ ਮੇਨ ਨੈਗੋਸੀਏਸ਼ਨ ਹੋਣੀ ਆ, ਗੱਲਬਾਤ ਹੋਣੀ ਆ ਸਮਿਟ ਦੇ ਵਿੱਚ, ਉਹ ਕੱਲ੍ਹ ਹੋਣੀ ਆ ਵੈਨਸਡੇ। ਅੱਜ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਜੋ ਸਕੈਜੂਲ ਹੈ ਉਹ ਕਹਿੰਦਾ ਵੀ ਉਹਨਾਂ ਨੇ ਬਹੁਤ ਸਾਰੀਆਂ ਬਾਇਲੈਟਰਲ ਮੀਟਿੰਗਸ ਕਰਨੀਆਂ ਨੇ, ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਆਫ ਸਵੀਡਨ ਦੇ ਨਾਲ ਮੁਲਾਕਾਤ ਕਰਨੀ, ਫਿਰ ਪ੍ਰੈਜ਼ੀਡੈਂਟ ਆਫ ਲਾਟਵੀਆ ਦੇ ਨਾਲ, ਫਿਰ ਪ੍ਰਾਈਮ ਮਿਨਿਸਟਰ ਆਫ ਨੈਦਰਲੈਂਡਸ ਦੇ ਨਾਲ, ਫਿਰ ਉਹਨਾਂ ਦੀ ਆਡੀਅੰਸ ਹੈ ਨੈਦਰਲੈਂਡਸ ਦੇ ਕਿੰਗ ਐਂਡ ਕੁਈਨ ਦੇ ਨਾਲ, ਫਿਰ ਨੋਰਡਿਕ ਕੰਟਰੀਜ਼ ਦੇ ਲੀਡਰਸ ਦੇ ਨਾਲ ਉਹਨਾਂ ਨੇ ਇੱਕ ਮੁਲਾਕਾਤ ਕਰਨੀ ਹੈ, ਫਿਰ ਆਫੀਸ਼ੀਅਲ ਵੈਲਕਮ ਬਾਏ ਕਿੰਗ ਐਂਡ ਕੁਈਨ, ਫਿਰ ਰਿਸੈਪਸ਼ਨ ਬਾਏ ਕਿੰਗ ਐਂਡ ਕੁਈਨ, ਉਸ ਤੋਂ ਬਾਅਦ ਫੈਮਿਲੀ ਫੋਟੋ ਹੋਣੀ ਹੈ ਨੇਟੋ ਐਲਾਈਜ਼
ਲੀਡਰਸ ਨੇ,
ਤੇ ਉਸ ਤੋਂ ਬਾਅਦ ਫਿਰ ਡਿਨਰ ਹੋਸਟਡ ਬਾਏ ਕਿੰਗ ਐਂਡ ਕੁਈਨ। ਅੱਜ ਦਾ ਏਜੰਡਾ ਇਹ ਹੈ, ਕੱਲ੍ਹ ਜਿਹੜੇ ਮੇਨ ਨੇਟੋ ਸਮਿਟ ਕੱਲ੍ਹ ਹੋਣਾ, ਅਤੇ ਉਹਦੇ ਵਿੱਚ ਫਿਰ ਉਹ ਜਿਹੜਾ ਹੋਏਗਾ ਵੀ 5% 'ਤੇ ਕਿਹਨੇ ਕਿਹਨੇ ਸਾਈਨ ਕੀਤੇ, ਕਿਹਨੇ ਕਿਹਨੇ ਕੀ ਕਿਹਾ।
ਜਿਹੜੀ ਵਾਸੂ ਜੀ ਐਤਕੀ ਨੇਟੋ ਦੇ ਵਿੱਚ ਲੀਡਰਸ ਮੀਟਿੰਗ ਹੋ ਰਹੀ ਆ, ਉਹਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਉਹਦੇ 'ਚ ਨਹੀਂ ਸ਼ਾਮਲ ਹੋਣਗੇ। ਪਿਛਲੇ ਸਾਲਾਂ 'ਚ ਉਹਨਾਂ ਨੂੰ ਉਸ ਮੀਟਿੰਗ ਆਫ ਦੀ ਐਲਾਈਜ਼ ਦੇ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਰਿਹਾ, ਐਤਕੀ ਉਹ ਸਿਰਫ ਡਿਨਰ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕਰਨੀ ਆ।
ਸਿਰਫ ਕਹਿ ਲਓ ਵੀ ਇੱਕ ਮੇਨ ਨੈਗੋਸੀਏਸ਼ਨ ਦੇ ਵਿੱਚ, ਗੱਲਬਾਤ ਦੇ ਵਿੱਚ ਪਿਛਲੇ ਸਾਲਾਂ 'ਚ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ,
ਮੀਟਿੰਗ ਆਫ ਦੀ ਐਲਾਈਜ਼ ਦੇ ਵਿੱਚ ਉਹ ਬਹਿੰਦੇ ਰਹੇ,
ਪਰ ਇਸ ਵਾਰ ਨਹੀਂ, ਇਸ ਵਾਰ ਸਿਰਫ ਉਹ ਫੋਟੋ ਆਪਸ ਵਾਸਤੇ।
ਅੱਛਾ, ਸਪੀਕਿੰਗ ਆਫ ਵਲਾਦੀਮਿਰ ਜ਼ੇਲੈਂਸਕੀ, ਇਹਨਾਂ ਨੇ ਵੀ ਨਾ ਕੱਲ੍ਹ ਆਈ ਬਿਲੀਵ ਇਹ ਬਿਆਨ ਦਿੱਤਾ, ਜਿਹੜਾ ਕਿ ਪਹਿਲੇ ਇਹੀ ਗੱਲ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਟਜ਼ ਵੀ ਕਹਿ ਚੁੱਕੇ ਨੇ ਕਿ ਜੇ 2035 ਤੱਕ ਦਾ ਟੀਚਾ ਰੱਖਦੇ ਹਾਂ ਆਹ ਵਧੀ ਹੋਈ ਡਿਫੈਂਸ ਸਪੈਂਡਿੰਗ ਇੰਪਲੀਮੈਂਟ ਕਰਨ ਦਾ, ਉਹਨਾਂ ਦਾ ਇਹ ਕਹਿਣਾ ਵੀ ਉਸ ਤੋਂ ਪਹਿਲਾਂ ਯੂਕਰੇਨ ਨੇ ਰਸ਼ੀਆ ਨੇ ਯੂਰਪ ਦੇ ਕਿਸੇ ਹੋਰ ਮੁਲਕ ਦੇ ਉੱਪਰ ਹਮਲਾ ਕਰ ਦੇਣਾ, ਵੀ ਇਸ ਤੋਂ ਪਹਿਲਾਂ ਕਿ ਡਿਫੈਂਸ ਸਪੈਂਡਿੰਗ ਦੇ ਵਿੱਚ ਵਾਧਾ ਕਰਕੇ ਮੁਲਕ ਆਪਣੀ ਮਿਲਟਰੀ ਕਪੈਸਿਟੀ, ਆਪਣੀ ਡਿਫੈਂਸ ਕਪੈਸਿਟੀ ਨੂੰ ਹੋਰ ਬਿਹਤਰ ਕਰ ਸਕਣ, ਵੀ ਅਗਲੇ 5 ਸਾਲਾਂ ਦੇ ਵਿੱਚ ਵਿੱਚ ਤੁਸੀਂ, ਉਹਨਾਂ ਦਾ ਇਹ ਦਾਅਵਾ ਹੈ ਕਿ ਰਸ਼ੀਆ ਵੱਲੋਂ ਕਿਸੇ ਹੋਰ ਯੂਰੋਪੀਅਨ ਮੁਲਕ ਦੇ ਉੱਪਰ ਵੀ ਹਮਲਾ ਕਰ ਦਿੱਤਾ ਜਾਣਾ, ਇਸ ਕਰਕੇ ਜਿਹੜੀ ਇਹ ਡਿਫੈਂਸ ਦੇ ਵਿੱਚ ਸਪੈਂਡਿੰਗ ਦਾ ਵਾਧਾ ਇਹ 2035 ਤੱਕ ਨਹੀਂ, ਉਸ ਤੋਂ ਪਹਿਲਾਂ ਹੋਣਾ ਚਾਹੀਦਾ।
ਜਾਂ ਸੋ ਜਿਹੜਾ ਮੁਲਕ ਯੂਕਰੇਨ ਦੇ ਜਿੰਨਾ ਨੇੜੇ ਹੈ ਅਤੇ ਜਿੰਨੀ ਵੱਡੀ ਉਹ ਪਾਵਰ ਹੈ, ਉਹ ਉਨਾ ਕਾਲਾ ਇਸ ਵੇਲੇ ਡਿਫੈਂਸ ਸਪੈਂਡਿੰਗ ਵਧਾਉਣ ਲਈ।
ਕਰੈਕਟ।
ਅਤੇ ਯੂਰਪ ਵੱਲੋਂ ਜਿਹੜਾ ਪਲਾਨ ਤਿਆਰ ਕੀਤਾ ਗਿਆ, ਜਿਹਨੂੰ ਪਹਿਲਾਂ ਰੀਆਮ ਯੂਰਪ ਕਹਿੰਦੇ ਸੀ, ਹੁਣ ਉਹਨੂੰ ਰੈਡੀਨੈਸ 2030 ਕਹਿ ਰਹੇ ਨੇ, ਸੋ ਉਹਦੇ ਵਿੱਚ ਵੀ ਕੱਲ੍ਹ ਜਿਹੜੀ ਕੈਨੇਡਾ EU ਸਮਿਟ ਮੁਕੰਮਲ ਹੋਈ ਹੈ ਉਹਦੇ ਵਿੱਚ ਵੀ ਅਗਰੀਮੈਂਟ ਅਸੀਂ ਕੀਤਾ, ਅਸੀਂ ਪਹਿਲਾ ਕਦਮ ਪੁੱਟਿਆ ਕਿ ਅਸੀਂ ਵੀ, ਕੈਨੇਡਾ ਵੀ ਉਸ ਪਲਾਨ ਦੇ ਵਿੱਚ ਸ਼ਾਮਲ ਹੋਏਗਾ। ਸੋ ਉਸ ਪਲਾਨ ਦਾ ਰੈਡੀਨੈਸ 2030 ਦੀ ਜਿਹੜੀ ਇੱਕ ਸਪੈਸ਼ਲ ਆਰਮ ਹੈ ਸੇਫ ਸਿਕਿਉਰਿਟੀ ਐਕਸ਼ਨ ਫਾਰ ਯੂਰਪ, ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਪਹਿਲਾ ਇੰਟੈਂਸ਼ਨਲ ਸਟੈਪ ਲਿਆ ਹੈ, ਇੱਕ ਅਗਰੀਮੈਂਟ ਸਾਈਨ ਕੀਤਾ ਗਿਆ ਸਿਕਿਉਰਿਟੀ ਐਂਡ ਡਿਫੈਂਸ ਪਾਰਟਨਰਸ਼ਿਪ, ਇਹਦੇ ਤਹਿਤ ਆਪਸ ਦੇ ਵਿੱਚ ਅਸੀਂ ਕਦਮ ਚੁੱਕਾਂਗੇ ਕਿ ਅਸੀਂ ਜ਼ਿਆਦਾ ਆਪਣਾ ਡਾਇਲੋਗ ਸਿਕਿਉਰਿਟੀ ਨਾਲ ਸੰਬੰਧਿਤ ਉਹਨੂੰ ਵਧਾਈਏ, ਅਤੇ ਆਫੀਸ਼ਲੀ ਜੇ ਅਸੀਂ ਉਹਦੇ ਰੀਆਮ ਯੂਰਪ ਪਲਾਨ ਦੇ ਵਿੱਚ ਐਂਟਰ ਕਰਨਾ ਉਹਦੇ ਵਾਸਤੇ ਇੱਕ ਵੱਖਰਾ ਅਗਰੀਮੈਂਟ ਸਾਈਨ ਕਰਨਾ ਪਏਗਾ ਯੂਰੋਪੀਅਨ ਕਮਿਸ਼ਨ ਦੇ ਨਾਲ, ਬਟ ਯੈਸ ਵੀ ਹੈਵ ਸਿਗਨਲਡ ਅਵਰ ਇੰਟੈਂਸ਼ਨ ਟੂ ਜੁਆਇਨ ਰੀਆਮ ਯੂਰਪ ਰੈਡੀਨੈਸ 2030 ਪਲਾਨ ਕਹਿ ਲਓ। ਸੋ ਕੱਲ੍ਹ ਇਹ ਉੱਥੇ ਡਿਵੈਲਪਮੈਂਟ ਹੋਈ ਹੈ ਬ੍ਰਸਲਸ ਦੇ ਵਿੱਚ। ਸੋ ਕੈਨੇਡਾ ਹੁਣ ਯੂਰਪ ਬਹੁਤ ਕਾਲਾ ਡਿਫੈਂਸ ਸਪੈਂਡਿੰਗ ਵਧਾਉਣ ਵਾਸਤੇ ਉਹਨਾਂ ਨੇ ਪ੍ਰੋਕਿਓਰਮੈਂਟ ਕਰਨੀ ਬਹੁਤ ਵੱਡੇ ਪੱਧਰ 'ਤੇ, ਕਿ ਖਾਸ ਤੌਰ 'ਤੇ ਉਹਨੂੰ ਲੀਡ ਕਰ ਰਹੇ ਨੇ ਯੂਕੇ ਅਤੇ ਜਰਮਨੀ
ਜੀ।
ਯੂਰਪ ਦੇ ਵਿੱਚ ਵੀ ਸਪੇਨ ਹੋ ਗਿਆ, ਈਵਨ ਬੈਲਜੀਅਮ ਜਿਹੜਾ ਹੋਸਟ ਮੁਲਕ ਸੀਗਾ ਉਹ ਵੀ ਥੋੜੇ ਜਿਹੇ ਹੈਸੀਟੈਂਟ ਨੇ, ਜਿਹੜੀਆਂ ਕੋਈ ਬਹੁਤ ਵੱਡੀਆਂ ਪਾਵਰਸ ਨਹੀਂ, ਜਿਹਨਾਂ ਨੂੰ ਲੱਗਦਾ ਵੀ ਸਾਡੇ ਆਰਥਿਕ ਹਾਲਾਤ ਪਹਿਲਾਂ ਹੀ ਪੂਰੇ ਸੂਰੇ ਨੇ,
ਜੇ
ਅਸੀਂ ਹੋਰ ਆਪਣੀ ਇਕਾਨਮੀ ਦੇ ਉੱਤੇ ਬੋਝ ਪਾ ਲਈਏ। ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਪਬਲਿਕ ਓਪੀਨੀਅਨ ਹੈ ਉਹ ਡਿਫੈਂਸ ਸਪੈਂਡਿੰਗ ਵਧਾਉਣ ਦੇ ਬਿਲਕੁਲ ਹੱਕ ਵਿੱਚ ਨਹੀਂ ਹੈਗਾ, ਪਰ ਜਿਹੜੇ ਮੁਲਕਾਂ ਦੇ ਵਿੱਚ ਯੂਕਰੇਨ ਵਾਲਾ ਮਸਲਾ ਵਿਕਦਾ ਹੈ ਉੱਥੇ ਸਾਰੇ ਜਿਹੜੇ ਪਬਲਿਕ ਓਪੀਨੀਅਨ ਉਹ ਤਿਆਰ ਹੋ ਜਾਂਦਾ ਕਿ ਜੀ ਯੂਕਰੇਨ ਨੂੰ ਸਾਡੀ ਲੋੜ ਹੈ, ਅਤੇ ਜਿੱਦਾਂ ਅੱਜ ਰਸ਼ੀਆ ਨੇ ਯੂਕਰੇਨ 'ਤੇ ਹਮਲਾ ਕੀਤਾ ਕੱਲ੍ਹ ਨੂੰ ਸਾਡੇ 'ਤੇ ਵੀ ਕਰ ਸਕਦੇ ਨੇ। ਜਿੱਥੇ ਇਹ ਆਈਡੀਆ ਵਿਕ ਰਿਹਾ ਉਹ ਡਿਫੈਂਸ ਸਪੈਂਡਿੰਗ ਵਧਾਉਣ ਲਈ,
ਐਂਡ ਲੈਟਸ ਨੋਟ ਫੋਰਗੈਟ ਕਿ ਇਹਨਾਂ ਵਿੱਚੋਂ ਕਈ ਮੁਲਕ ਜਿੱਥੇ ਡਿਫੈਂਸ ਸਪੈਂਡਿੰਗ ਵਧਾਉਣ ਵਾਸਤੇ ਸਹਿਮਤੀ ਆ, ਉਹ ਡਿਫੈਂਸ ਨਾਲ ਰਿਲੇਟਡ ਜਿਹੜਾ ਇਕੁਇਪਮੈਂਟ ਆ ਉਹਦੇ ਸਪਲਾਇਰ ਵੀ ਵੱਡੇ ਨੇ। ਸੋ ਉਹਨਾਂ ਨੂੰ ਇਹ ਵੀ ਪਤਾ ਵੀ ਸਿੱਧੇ ਤੌਰ 'ਤੇ ਉਹਨਾਂ ਦੀਆਂ ਜਿਹੜੀਆਂ ਡਿਫੈਂਸ ਰਿਲੇਟਡ ਇੰਡਸਟਰੀ ਹੈਗੀ ਆ ਉਹਨੂੰ ਬੈਨੀਫਿਟ ਹੋਣਾ ਉਹ 'ਚੋਂ। ਸੋ ਦੇਖਦੇ ਹਾਂ ਕਿ ਆਹ ਜਿਹੜੀ ਨੈਦਰਲੈਂਡਸ ਦੇ ਵਿੱਚ ਮੀਟਿੰਗ ਆ ਕਿ ਟਰੰਪ ਇਹਦੇ ਵਿੱਚ ਕੋਈ ਹੋਰ ਆਪ ਹੁਦਰੀ ਤਾਂ ਨਹੀਂ ਕਰ ਦਿੰਦੇ, ਕਿਉਂਕਿ ਟਰੰਪ ਨੇ ਪਹਿਲਾਂ ਇਹ ਗੱਲ ਕਹੀ ਸੀ ਵੀ ਜਿਹੜਾ ਮੁਲਕ ਨੇਟੋ ਵਾਸਤੇ ਆਪਣਾ ਬਣਦਾ ਹਿੱਸਾ ਨਹੀਂ ਦੇਵੇਗਾ, ਜੇ ਉਹਦੇ ਉੱਪਰ ਕੋਈ ਸੰਕਟ ਪੈਂਦਾ, ਕੋਈ ਸਮੱਸਿਆ ਪੈਂਦੀ ਆ, ਤਾਂ ਫਿਰ ਅਮਰੀਕਾ ਨੇ ਉਹਨੂੰ ਪ੍ਰੋਟੈਕਟ ਨਹੀਂ ਕਰਨਾ। ਅਤੇ ਇਹਦੇ ਇਸ ਪਰਟੀਕੁਲਰ ਪਹਿਲੂ 'ਤੇ ਯੂਰੋਪੀਅਨ ਯੂਨੀਅਨ ਅਤੇ ਕੈਨੇਡਾ ਇਹਨਾਂ ਨੂੰ ਬਹੁਤ ਕੈਰੀ ਨਿਗਾਹ ਨਾਲ ਟਰੰਪ ਪਿਛਲੇ ਸਮੇਂ 'ਚ ਦੇਖਦੇ ਆਏ ਨੇ। ਸੋ ਇਹਨਾਂ ਦੋਹਾਂ ਪਾਸਿਓਂ ਯੂਰੋਪੀਅਨ ਯੂਨੀਅਨ ਅਤੇ ਕੈਨੇਡਾ ਵੱਲੋਂ ਕਿਹੋ ਜਿਹੀਆਂ ਕਮਿਟਮੈਂਟਸ ਅਤੇ ਕਿਵੇਂ ਨੈਵੀਗੇਟ ਕੀਤਾ ਜਾਂਦਾ ਇਸ ਨੇਟੋ ਸਮਿਟ ਨੂੰ ਇਨ ਦਾ ਹੇਗ ਐਟ ਦਾ ਨੈਦਰਲੈਂਡਸ, ਉਹ ਦੇਖਣ ਵਾਲੀ ਗੱਲ ਹੋਏਗੀ।
ਯਾ ਮੈਨੂੰ ਲੱਗਦਾ ਸਾਈਨ ਸਾਰਿਆਂ ਨੇ ਕਰ ਦੇਣੇ ਆ
ਜੀ,
ਪਰ ਜਿਵੇਂ ਆਪਾਂ ਦੇਖਿਆ ਗਿਆ ਕਿ 2% ਵਾਲਾ ਟਾਰਗੇਟ ਜਿਹੜਾ ਉਹ ਅਜੇ ਤੱਕ 2014 ਦਾ ਸਾਈਨ ਕੀਤਾ ਹੋਇਆ ਸਾਰਿਆਂ ਨੇ, ਅਤੇ ਪੂਰਾ ਬਹੁਤ ਘੱਟ ਮੁਲਕਾਂ ਨੇ ਕੀਤਾ। ਉਸੇ ਤਰ੍ਹਾਂ ਇਹ 5% ਵਾਲੇ 'ਤੇ ਸਾਈਨ ਸਾਰੇ ਕਰ ਦੇਣਗੇ ਵੀ ਯੂਨੋ ਅਮਰੀਕਾ ਨਾਲ ਡੋਨਲਡ ਟਰੰਪ ਨਾਲ ਅੱਡਾ ਕਿਉਂ ਲੈਣਾ, ਸਾਈਨ ਕਰ ਦਿਓ, ਬਾਅਦ 'ਚ ਦੇਖੀ ਜਾਏਗੀ। ਕਿਉਂਕਿ ਜੋ ਸਹਿਮਤੀ ਬਣੀ ਉਹ 2035 ਤੱਕ ਇਸ ਟੀਚੇ ਨੂੰ ਹਾਸਲ ਕਰਨ ਦੀ।
ਕੈਨੇਡਾ ਜਹਾਜ਼ ਕਿੱਥੋਂ ਖਰੀਦੇਗਾ? ਅਜੇ ਦੇਖਿਓ ਉਹ ਜਿਹੜਾ ਮਾਮਲਾ ਹੈਗਾ ਕਿ ਕੀ F-35 ਅਮਰੀਕਾ ਤੋਂ ਬਾਕੀ ਦੇ 72 ਵੀ ਖਰੀਦਣੇ ਨੇ ਕਿ ਨਹੀਂ, ਜਿਹੜਾ ਰਿਵਿਊ ਆਰਡਰ ਕੀਤਾ, ਜਾਂ ਫਿਰ ਆ ਰੀਆਰਮ ਜਾਂ ਰੈਡੀਨੈਸ 2030 ਪ੍ਰੋਗਰਾਮ ਤਹਿਤ ਹੁਣ ਕੈਨੇਡਾ ਜੇ ਯੂਰੋਪੀਅਨ ਯੂਨੀਅਨ ਤੋਂ ਫਰਾਂਸ ਤੋਂ ਜੈਟਸ ਖਰੀਦਦਾ, ਜਾਂ ਸਵੀਡਨ ਤੋਂ, ਸਵੀਡਨ ਵਾਲੇ ਜੈਟਸ ਬਾਰੇ ਜ਼ਿਆਦਾ ਗੱਲ ਹੋ ਰਹੀ ਜਿਹੜੇ ਗ੍ਰਾਈਪਨ ਜੈਟਸ ਨੇ, ਜੇ ਕੈਨੇਡਾ ਉਹ ਜੈਟਸ ਖਰੀਦਣ ਦੀ ਗੱਲ ਕਰਦਾ ਤਾਂ ਜਿਸ ਹਿਸਾਬ ਨਾਲ ਨੈਗੋਸੀਏਸ਼ਨ ਇੱਧਰ ਟਰੰਪ ਨਾਲ ਜਾਂ ਅਮਰੀਕਾ ਨਾਲ ਚੱਲਦੀਆਂ ਉਹਨਾਂ ਉੱਪਰ ਉਹਦਾ ਪਰਛਾਵਾਂ ਪੈਣਾ। ਕੱਲ੍ਹ ਮਾਰਕ ਕਾਰਨੀ ਨੇ ਇੱਕ ਹੋਰ ਗੱਲ ਕੀਤੀ, ਜਿਹੜਾ 21 ਜੁਲਾਈ ਦੀ ਡੈਡਲਾਈਨ ਉਹਨੇ ਦੇ ਦਿੱਤੀ ਸੀ ਨਾ ਵੀ ਅਸੀਂ ਟ੍ਰੇਡ ਡੀਲ ਕਰ ਲੈਣੀ ਅਮਰੀਕਾ ਦੇ ਨਾਲ, ਹੁਣ ਉਹਨੂੰ ਵੀ ਥੋੜ੍ਹਾ ਵਾਟਰ ਡਾਊਨ ਕੀਤਾ ਕੱਲ੍ਹ ਦੀਆਂ ਆਪਣੀਆਂ ਟਿੱਪਣੀਆਂ ਦੇ ਵਿੱਚ ਯੂਰਪ ਦੇ ਵਿੱਚੋਂ ਕੀਤੀ ਗੱਲਬਾਤ 'ਚ ਮਾਰਕ ਕਾਰਨੀ ਨੇ ਵੀ ਹੋ ਸਕਦਾ 21 ਜੁਲਾਈ ਤੱਕ ਅਮਰੀਕਾ ਦੇ ਨਾਲ ਟ੍ਰੇਡ ਦੀ ਕੋਈ ਡੀਲ ਨਾ ਹੋ ਸਕੇ।
ਕਹਿੰਦੇ ਨਥਿੰਗ ਇਜ਼ ਅਸ਼ੋਰਡ,
ਯਾ
ਸੋ ਪੱਕਾ ਨਹੀਂ ਹੈ
ਜੀ,
ਪਰ ਕਹਿੰਦੇ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ। ਜਿਹੜੀ ਗੱਲ ਜੈਟਸ ਵਾਲੀ ਹੈ ਵਿਜੇ ਜੀ, ਸਾਡੇ ਡਿਫੈਂਸ ਚੀਫ ਜੈਨੀ ਕੈਰਨਨ ਉਹਨਾਂ ਨੇ ਇਹ ਗੱਲ ਕਹੀ ਹੈ
ਜੀ,
ਕਹਿੰਦੇ ਕਿ ਅਸੀਂ ਸਾਨੂੰ ਅਮਰੀਕਾ ਤੋਂ ਹੀ ਕਹਿੰਦੇ ਜੈਟਸ ਖਰੀਦਣੇ ਚਾਹੀਦੇ ਨੇ
ਜੀ।
ਸੋ F-35 ਦੀ ਉਹਨਾਂ ਦੀ ਉਹਦਾ ਪੱਖ ਪੂਰੇ ਨੇ, ਸੋ ਉਹਦੀ ਸਿਫਾਰਿਸ਼ ਕਰ ਰਹੇ ਨੇ ਸਾਨੂੰ ਅਮਰੀਕਾ ਤੋਂ ਹੀ ਖਰੀਦਣੇ।
ਜਿਹੜਾ ਬਿਗ ਬਿਊਟੀਫੁਲ ਬਿੱਲ ਹੈ ਜੇ ਉਹ ਪਾਸ ਹੋ ਕੇ ਲਾਗੂ ਹੋ ਜਾਂਦਾ, ਜਿਹੜੇ ਅਮਰੀਕਨ ਇਨਵੈਸਟਰਸ ਨੇ, ਜਿਹੜੇ ਅਮਰੀਕਨ ਰਿਟਾਇਰਮੈਂਟ ਫੰਡਸ ਦੀ ਕੈਨੇਡੀਅਨ ਇਨਵੈਸਟਰਸ ਜਿਨ੍ਹਾਂ ਨੇ ਅਮਰੀਕਨ ਫੰਡਸ ਦੇ ਵਿੱਚ ਆਪਣੇ ਪੈਸੇ ਲਾਏ ਹੋਏ ਨੇ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ, ਟੈਕਸ ਲਾਇਬਿਲਿਟੀ ਦੇ ਵਿੱਚ ਬਹੁਤ ਵੱਡਾ ਵਾਧਾ ਉਸ ਬਿਗ ਬਿਊਟੀਫੁਲ ਬਿੱਲ ਦੇ ਵਿੱਚ ਕੈਨੇਡੀਅਨਸ ਉੱਪਰ ਕੀਤਾ ਜਾਣਾ। ਅਤੇ ਉਹ ਸਾਰਾ ਟੈਕਟਿਕ ਇਹ ਹੋਈ ਆ ਕਿ ਪ੍ਰੈਸ਼ਰ ਵਧਾ ਕੇ, ਦਬਾਅ ਵਧਾ ਕੇ ਕੈਨੇਡਾ ਨੂੰ ਇਸ ਗੱਲ ਉੱਪਰ ਪ੍ਰਭਾਵਿਤ ਕੀਤਾ ਜਾ ਸਕੇ ਵੀ ਅਮਰੀਕਾ ਦੇ ਨਾਲ ਰਲ ਕੇ ਚੱਲੋ। ਭਾਵੇਂ ਉਹ ਜਿਹੜਾ DST ਵਾਲਾ ਮਾਮਲਾ, ਡਿਜੀਟਲ ਸਰਵਿਸ ਟੈਕਸ, ਆ ਜਿਉਂ ਜਿਉਂ 30 ਤਰੀਕ ਨੇੜੇ ਆਉਣੀ ਆ, ਅੱਜ 24 ਹੋ ਗਈ, ਅਗਲੇ ਹਫ਼ਤੇ ਦੇਖਿਓ ਜਾਂ ਬਾਏ ਦੀ ਐਂਡ ਆਫ ਦਿਸ ਵੀਕ ਉਹ DST ਵਾਲੇ ਮਾਮਲੇ 'ਤੇ ਕੋਈ ਨਾ ਕੋਈ ਜਿਹੜੀ ਟਿੱਪਣੀ ਅਮਰੀਕਾ ਵਾਲੇ ਪਾਸਿਓਂ, ਜਿਹੜੀ ਤਲਖੀ ਆ, ਉਹ ਵੱਧ ਸਕਦੀ ਆ।
ਸੋ ਅਸੀਂ ਵਿਜੇ ਜੀ ਇਹ ਕਹਿ ਰਹੇ ਹਾਂ ਕਿ ਡਿਜੀਟਲ ਸਰਵਿਸਿਸ ਟੈਕਸ ਅਸੀਂ ਲਗਾਵਾਂਗੇ, ਉਹਨੂੰ ਪੌਜ਼ ਨਹੀਂ ਕਰਨਾ। ਅਸੀਂ ਇਹ ਕਹਿ ਰਹੇ ਹਾਂ ਅਸੀਂ ਆਪਣੇ ਡੇਅਰੀ ਸੈਕਟਰ ਦੇ ਵਿੱਚ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਪ੍ਰੋਟੈਕਟ ਕਰਾਂਗੇ, ਅਸੀਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਕਰਤਾ। ਅਸੀਂ ਇਹ ਵੀ ਕਹਿ ਰਹੇ ਹਾਂ, ਯੂਨੀਫੋਰ ਦੇ ਚੀਫ ਨੇ ਕੱਲ੍ਹ ਇਹ ਗੱਲ ਕਹੀ ਹੈ ਵੀ ਕੋਈ ਵੀ ਅਜਿਹੀ ਡੀਲ ਜਿਹਦੇ ਵਿੱਚ ਆਟੋ ਟੈਰਿਫਸ ਦਾ ਜ਼ਿਕਰ ਹੋਵੇ ਸਾਨੂੰ ਡੀਲ ਐਕਸੈਪਟ ਨਹੀਂ ਕਰਨੀ ਚਾਹੀਦੀ। ਸੋ ਕੁਝ ਨਾ ਕੁਝ ਤਾਂ ਅਮਰੀਕਾ ਨੂੰ ਦੇਣਾ ਹੀ ਪਏਗਾ ਨਾ।
ਤੁਸੀਂ
ਇਹ ਵੀ ਕਹੋ ਸੀ ਜਹਾਜ਼ ਵੀ ਤੁਹਾਡੇ ਕੋਲੋਂ ਨਹੀਂ ਖਰੀਦਣੇ, ਫਾਈਟਰ ਜੈਟਸ, ਸੋ ਇਦਾਂ ਦਾ ਡੀਲ ਨਹੀਂ ਹੋਣ ਵਾਲੀ। ਸੋ ਕੁਝ ਨਾ ਕੁਝ ਤਾਂ ਦੇਣਾ ਪਏਗਾ, ਸਮਥਿੰਗ ਵਿਲ ਹੈਵ ਟੂ ਗਿਵ, ਯੂ ਨੋ। ਇਹਨਾਂ ਵਿੱਚੋਂ ਕਿਹੜੀ ਚੀਜ਼ ਅਸੀਂ ਉੱਤੇ ਕੰਪਰੋਮਾਈਜ਼ ਕਰਾਂਗੇ, ਕੁਝ ਨਾ ਕੁਝ ਤਾਂ ਕਰਨਾ ਪਏਗਾ, ਅਦਰਵਾਈਜ਼ ਤਾਂ ਡੀਲ ਔਖੀ ਹੈ ਫਿਰ
ਜੀ। ਵਾਸੂ ਜੀ, ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਗੱਲ ਆਖੀ ਆ ਕਿ ਐਲਬਰਟਾ ਤੋਂ BC ਦੇ ਨੌਰਥ ਵੈਸਟ ਵਿੱਚ ਨਵੀਂ ਆਇਲ ਪਾਈਪਲਾਈਨ ਲਈ ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਪ੍ਰਪੋਜ਼ਲ ਛੇਤੀ ਆ ਰਹੀ ਹੈ। ਜਦੋਂ ਪੁੱਛਿਆ ਗਿਆ ਕਿੰਨੀ ਛੇਤੀ, ਕਹਿੰਦੇ ਬਸ ਕੁਝ ਹਫ਼ਤਿਆਂ ਦੇ ਅੰਦਰ ਅੰਦਰ। ਡੈਨੀਅਲ ਸਮਿਥ ਵੱਲੋਂ ਕਹੀ ਇਹ ਗੱਲ ਇਸ ਕਰਕੇ ਮਹੱਤਵਪੂਰਨ ਆ ਕਿਉਂਕਿ ਜ ਇਸ ਫੈਡਰਲ ਇਲੈਕਸ਼ਨ ਤੋਂ ਬਾਅਦ ਜਾਂ ਫੈਡਰਲ ਇਲੈਕਸ਼ਨ ਦੌਰਾਨ ਅਤੇ ਉਸ ਤੋਂ ਮਗਰੋਂ ਅਤੇ ਟਰੰਪ ਦੇ ਆਉਣ ਤੋਂ ਬਾਅਦ ਇੱਕ ਮਾਹੌਲ ਇਹੋ ਜਿਹਾ ਬਣਿਆ ਕਿ ਕੈਨੇਡਾ ਦੇ ਵਿੱਚ ਸਾਨੂੰ ਜ਼ਿਆਦਾ ਆਪਣਾ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ ਪੈਣਾ, ਸਪੈਸ਼ਲੀ ਰੀਸੋਰਸ ਐਕਸਟ੍ਰੈਕਸ਼ਨ ਨੂੰ ਹੁਲਾਰਾ ਦੇਣ ਦੇ ਵਾਸਤੇ ਅਤੇ ਆਪਣੇ ਆਇਲ ਸੈਕਟਰ ਦਾ ਮੈਕਸੀਮਮ ਬੈਨੀਫਿਟ ਐਕਸਟ੍ਰੈਕਟ ਕਰਨ ਲਈ ਸਾਨੂੰ ਜ਼ਿਆਦਾ ਪਾਈਪਲਾਈਨਸ ਚਾਹੀਦੀਆਂ ਨੇ। ਅੱਛਾ, ਇਹ ਗੱਲ ਵੀ ਉਸੇ ਹੀ ਨੈਰੇਟਿਵ ਨਾਲ ਜੁੜਦੀ ਆ ਕਿ ਜੇ ਕੈਨੇਡਾ ਦੇ ਵਿੱਚ ਬਿਹਤਰ ਪਾਈਪਲਾਈਨ ਨੈਟਵਰਕ ਹੋਏਗਾ, ਸਾਡੇ ਕੱਚੇ ਤੇਲ ਨੂੰ ਸਾਨੂੰ ਅਮਰੀਕਾ ਤੋਂ ਇਲਾਵਾ ਹੋਰ ਗਾਹਕਾਂ ਦੇ ਕੋਲ ਭੇਜਣ ਦੀ ਸਮਰੱਥਾ ਵੀ ਹੋਏਗੀ, ਉੱਧਰੋਂ ਵੀ ਅਮਰੀਕਾ ਉੱਪਰ ਸਾਡੀ ਡਿਪੈਂਡੈਂਸ ਘਟੇਗੀ। ਨਵੀਂ ਪਾਈਪਲਾਈਨ ਐਲਬਰਟਾ ਤੋਂ ਬੀਸੀ ਤੱਕ ਵਿਛਾਉਣ ਨੂੰ ਲੈ ਕੇ ਜਦੋਂ ਮੀਟਿੰਗ ਹੋਈ ਸੀ ਪਿਛਲੇ ਦਿਨੀ, ਸਾਰੇ ਪ੍ਰੀਮੀਅਰਸ ਫਸਟ ਮਿਨਿਸਟਰਸ ਦੀ ਮੀਟਿੰਗ ਸੀ,
ਉਸ ਤੋਂ ਪਹਿਲਾਂ ਵੈਸਟਰਨ ਪ੍ਰੀਮੀਅਰਸ ਦੀ ਮੀਟਿੰਗ ਸੀ,
ਵੈਸਟਰਨ ਪ੍ਰੀਮੀਅਰਸ ਦੀ ਮੀਟਿੰਗ ਸੀ, ਉਹਦੇ ਵਿੱਚ ਜਦੋਂ ਜਦੋਂ ਇਹਦੀ ਗੱਲ ਹੁੰਦੀ ਰਹੀ ਅਤੇ ਜਦੋਂ ਪ੍ਰੀਮੀਅਰਸ ਦੀ ਮੀਟਿੰਗ ਹੋਈ ਸੀਗੀ ਓਟਵਾ ਦੇ ਵਿੱਚ, ਉਦੋਂ ਡੇਵੀ ਡੀਬੀ ਅਤੇ ਏਸ਼ੀਆ ਗਏ ਹੋਏ ਸੀ, ਉਦੋਂ ਸਾਡੇ ਡੈਪਟੀ ਪ੍ਰੀਮੀਅਰ ਨਿੱਕੀ ਸ਼ਰਮਾ ਨੇ ਉਹ ਮੀਟਿੰਗ ਅਟੈਂਡ ਕੀਤੀ। ਉਹਨਾਂ ਨੇ ਆ ਕੇ ਇਹ ਗੱਲ ਕਹਿ ਦਿੱਤੀ ਸੀ ਵੀ ਦੇਖੋ ਕੋਈ ਪ੍ਰਪੋਜ਼ਲ ਕੋਈ ਪਲਾਨ ਤਾਂ ਹੈ ਨਹੀਂ, ਕੋਈ ਪ੍ਰੋਜੈਕਟ ਤਾਂ ਹੈ ਨਹੀਂ, ਪ੍ਰੋਜੈਕਟ ਜਦ ਤੱਕ ਐਗਜ਼ਿਸਟ ਨਹੀਂ ਕਰਦਾ ਉਹਦੇ ਬਾਰੇ ਕਾਹਦੀ ਗੱਲ ਕਰਨੀ। ਉਹਦੇ ਵਿੱਚ ਝਲਕ ਇਹ ਪਈ ਸੀ ਕਿ ਜਿਹੜੀ ਆਹ ਸਾਰੀ ਇੱਕ ਵਨ ਕੈਨੇਡੀਅਨ ਇਕੋਨਮੀ ਅਤੇ ਨੈਸ਼ਨਲ ਯੂਨਿਟੀ ਦੀ ਗੱਲ ਹੋ ਰਹੀ ਆ ਵੀ ਕੀ ਬੀ ਸੀ ਐਲਬਰਟਾ ਤੋਂ ਜੇ ਕੋਈ ਨਵੀਂ ਪਾਈਪਲਾਈਨ ਬਣਦੀ ਹੈ ਤਾਂ ਬੀ ਸੀ ਦੀ ਐਨ ਡੀ ਪੀ ਸਰਕਾਰ ਕਿ ਉਹਦੇ ਵਿੱਚ ਕੋਈ ਵੱਡੀ ਘਾੜ ਆਏਗੀ। ਫਿਰ ਉਹਨੇ ਵਿੱਚ ਵੱਖੋ ਵੱਖਰੇ ਕਿਸਮ ਦੇ ਉਹਨੂੰ ਮੋਲਡ ਕਰਕੇ ਬਿਆਨ ਨੂੰ ਇਸ ਪੁਆਇੰਟ 'ਤੇ ਲਿਆਂਦਾ ਗਿਆ ਸੀ ਵੀ ਕੋਈ ਪ੍ਰਾਈਵੇਟ ਕੰਪਨੀ ਦੀ ਪ੍ਰਪੋਜ਼ਲ ਤਾਂ ਹੈ ਨਹੀਂ, ਜਦੋਂ ਤੱਕ ਪ੍ਰਾਈਵੇਟ ਕੰਪਨੀ ਦਾ ਕੋਈ ਪ੍ਰੋਜੈਕਟ ਨਹੀਂ ਆਉਂਦਾ ਉਦੋਂ ਤੱਕ ਕਾਹਦੀ ਗੱਲ ਕਰਨੀ।
ਸੋ ਨਿੱਕੀ ਸ਼ਰਮਾ ਨੇ ਅਤੇ ਡੇਵੀ ਡੀਬੀ ਨੇ ਅਜੇ ਤੱਕ ਜਿਹੜੇ ਕੰਸਰਨਸ ਵਿਅਕਤ ਕੀਤੇ ਸੀ ਅਸੀਂ ਪਾਈਪਲਾਈਨ ਦੇ ਹੱਕ ਵਿੱਚ ਕਿਉਂ ਨਹੀਂ ਹੈਗੇ, ਪ੍ਰਮੁੱਖ ਤੌਰ 'ਤੇ ਉਹ ਤਿੰਨ ਗੱਲਾਂ ਕਹਿ ਰਹੇ ਸੀ। ਪਹਿਲੀ ਗੱਲ ਇਹ ਕਹਿ ਰਹੇ ਸੀ ਵੀ ਕੋਈ ਪ੍ਰਾਈਵੇਟ ਕੋਈ ਪ੍ਰਪੋਨੈਂਟ ਹੀ ਨਹੀਂ ਹੈਗਾ ਇਸ ਪਾਈਪਲਾਈਨ ਦਾ, ਜੋ ਤੁਸੀਂ ਮੈਨਸ਼ਨ ਕੀਤੀ ਹੈ ਗੱਲ। ਦੂਜੀ ਗੱਲ ਉਹ ਇਹ ਕਹਿ ਰਹੇ ਸਨ ਕਿ ਜੀ ਇਹਦੇ ਵਿੱਚ ਵੀ ਸਾਡਾ ਜਿਹੜਾ ਫੋਕਸ ਹੈ ਇਸ ਵੇਲੇ ਵੀ ਜਿਹੜੇ ਪ੍ਰੋਜੈਕਟਸ ਅਸੀਂ ਫਾਸਟ ਟਰੈਕ ਕਰਾਉਣਾ ਚਾਹੁੰਦੇ ਹਾਂ ਉਹ ਸ਼ਵਲ ਰੈਡੀ ਪ੍ਰੋਜੈਕਟਸ ਦੇ ਉੱਤੇ ਸਾਡਾ ਫੋਕਸ ਹੈ ਵੀ ਹੋਰ ਬੜੇ ਪ੍ਰੋਜੈਕਟਸ ਨੇ ਵੀ ਜਿਹਨਾਂ ਨੂੰ ਅਸੀਂ ਅੱਜ ਅਪਰੂਵ ਕਰੀਏ ਕੱਲ੍ਹ ਕੰਮ ਸ਼ੁਰੂ ਹੁੰਦਾ। ਪਾਈਪਲਾਈਨ ਦਾ ਤਾਂ ਅਜੇ ਬਹੁਤ ਲੰਬਾ ਕੰਮ ਹੈ ਵੀ ਉਹਦੇ ਵਾਸਤੇ ਪਹਿਲਾਂ ਕੋਈ ਪ੍ਰਪੋਨੈਂਟ ਲੱਭਾਂਗੇ ਫਿਰ ਹੋਏਗਾ।
ਅਤੇ ਜੋ ਫੈਡਰਲ ਅਤੇ ਜੋ ਫੈਡਰਲ ਸਰਕਾਰ ਆਪ ਕਹਿੰਦੀ ਹੈ ਵੀ 2 ਸਾਲ ਉਹਦੀ ਅਸੈਸਮੈਂਟ ਨੂੰ ਅਤੇ ਉਹਦੇ ਪਰਮਿਟਿੰਗ ਪ੍ਰੋਸੈਸ ਨੂੰ,
ਵੀ ਵਾਂਟ ਟੂ ਫੋਕਸ ਔਨ ਸ਼ਵਲ ਰੈਡੀ ਪ੍ਰੋਜੈਕਟਸ। ਤੀਜੀ ਗੱਲ ਉਹ ਇਹ ਕਰ ਰਹੇ ਸਨ ਕਿ ਜੀ ਟਰਾਂਸ ਮਾਊਂਟਨ ਪਾਈਪਲਾਈਨ ਦੀ ਜਿਹੜੀ ਐਕਸਪੈਂਸ਼ਨ ਹੋਈ ਆ ਉਹਦੇ ਵਿੱਚ ਅਜੇ ਬਹੁਤ ਸਾਰੀ ਅਨਯੂਜ਼ਡ ਕਪੈਸਿਟੀ ਹੈ ਵੀ ਅਜੇ ਪਹਿਲਾਂ ਉਹਨੂੰ ਅਸੀਂ ਫੁੱਲ ਪੋਟੈਂਸ਼ੀਅਲ 'ਤੇ ਇਸਤੇਮਾਲ ਕਰੀਏ।
ਰਾਈਟ,
ਇਹ ਤਿੰਨ ਗੱਲਾਂ ਅਜੇ ਤੱਕ ਕੀਤੀਆਂ ਜਾ ਰਹੀਆਂ ਸਨ। ਲੰਘੇ ਵੀਕਐਂਡ 'ਤੇ ਪ੍ਰੀਮੀਅਰ ਡੇਵੀ ਡੀਬੀ ਨੇ ਬਹੁਤ ਸਾਰੇ ਅਦਾਰਿਆਂ ਨੂੰ ਇੱਕ ਇੰਟਰਵਿਊ ਦਿੱਤੀ, ਸੀ ਬੀ ਸੀ ਨੂੰ ਇੱਕ ਇੰਟਰਵਿਊ ਦਿੱਤੀ, ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਆ, ਕਹਿੰਦੇ ਵੀ ਮੈਂ ਪਾਈਪਲਾਈਨ ਦੇ ਖਿਲਾਫ ਨਹੀਂ ਹੈਗਾ,
ਹਾਂਜੀ
ਮੈਂ ਸਿਰਫ ਕਹਿੰਦੇ ਇਸ ਚੀਜ਼ ਦੇ ਖਿਲਾਫ ਹਾਂ ਕਿ ਇਸ ਪਾਈਪਲਾਈਨ ਦੇ ਉੱਤੇ ਟੈਕਸ ਪੇਅਰ ਦਾ ਪੈਸਾ ਨਹੀਂ ਖਰਚ ਹੋਣਾ ਚਾਹੀਦਾ, ਕਹਿੰਦੇ।
ਰਾਈਟ,
ਅਤੇ ਕਹਿੰਦੇ ਉਹ ਕਹਿੰਦੇ ਵੀ ਜੇ ਹੁਣ ਕਿਉਂਕਿ ਪ੍ਰਾਈਵੇਟ ਕੋਈ ਕੰਪਨੀ ਬਣਾਉਣ ਦਾ ਕਹਿੰਦੇ ਕੋਈ ਦਾਵਾ ਕਰ ਨਹੀਂ ਰਹੀ, ਫਿਰ ਸਰਕਾਰ ਨੇ ਕਹਿੰਦੇ ਥੋੜ੍ਹੀ ਬਣਾਉਣਾ, ਅਤੇ ਜੇ ਕੋਈ ਪ੍ਰਾਈਵੇਟ ਕੰਪਨੀ ਐਕਸਪੈਕਟ ਕਰਦੀ ਹੈ ਵੀ ਜਿਵੇਂ ਟਰਾਂਸ ਮਾਊਂਟਨ ਪਾਈਪਲਾਈਨ ਦੇ ਵਿੱਚ ਸਰਕਾਰ ਨੇ ਬਹੁਤ ਪੈਸੇ ਪਾਏ ਫਿਰ ਸਰਕਾਰ ਨੇ ਖਰੀਦ ਹੀ ਲਿਆ, ਵੀ ਜੇ ਟੈਕਸ ਪੇਅਰ ਦੇ ਪੈਸੇ ਲੱਗਣਗੇ ਇਸ ਚੀਜ਼ ਦੇ ਮੈਂ ਖਿਲਾਫ਼ ਹਾਂ, ਅਤੇ ਪ੍ਰਾਈਵੇਟ ਪ੍ਰਪੋਨੈਂਟ ਕੋਈ ਹੈ ਨਹੀਂ
ਜੀ,
ਮੇਨ ਇਹ ਗੱਲ ਆ।
ਤੇ ਅਲਬਰਟਾ ਦੇ ਪ੍ਰੀਮੀਅਰ ਨੇ ਕਿਹਾ ਤਾਂ
ਫਿਰ ਡੈਨੀਅਲ ਸਮਿਥ ਇਹ ਕਹਿ ਰਹੇ ਨੇ ਵੀ ਮੈਂ ਤਾਂ ਬਹੁਤ ਐਕਟਿਵਲੀ ਕਹਿੰਦੇ ਪ੍ਰਾਈਵੇਟ ਪ੍ਰਪੋਨੈਂਟ ਲੱਭ ਰਹੀ ਹਾਂ ਵੀ ਪ੍ਰਾਈਵੇਟ ਕੰਪਨੀ ਨਾਲ ਗੱਲਬਾਤ ਚੱਲ ਰਹੀ ਆ, ਵਿਦਇਨ ਹਫਤੇ ਵਿਦਇਨ ਵੀਕਸ ਕਹਿੰਦੇ ਇਹ ਕੋਈ ਨਾ ਕੋਈ ਅਨਾਊਂਸਮੈਂਟ ਹੋ ਸਕਦੀ ਹੈ ਵੀ ਪ੍ਰਾਈਵੇਟ ਕੰਪਨੀ ਦਾਵਾ ਪੇਸ਼ ਕਰੇਗੀ ਕਿ ਉਹ ਇਹ ਪਾਈਪਲਾਈਨ ਬਣਾਉਣਾ ਚਾਹੁੰਦੇ ਨੇ ਐਲਬਰਟਾ ਤੋਂ ਲੈ ਕੇ ਬੀਸੀ ਦੀ ਨਾਰਥ ਕੋਸਟ ਤੱਕ।
ਜੀ,
ਬੀਸੀ ਦੀ ਨਾਰਥ ਕੋਸਟ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਇਹ ਹੈ ਕਿ ਆਇਲ ਪਾਈਪਲਾਈਨ ਨੂੰ ਲੈ ਕੇ ਕਿ ਉੱਥੇ ਟੈਂਕਰ ਬੈਨ ਹੈ ਨਾਰਥ ਕੋਸਟ ਦੇ ਉੱਤੇ ਬੀਸੀ ਦੇ ਵਿੱਚ,
ਜਿਹੜਾ ਕਿ ਫੈਡਰਲ ਸਰਕਾਰ ਨੇ ਟਰੂਡੋ ਗਵਰਨਮੈਂਟ ਨੇ ਇੱਕ ਬੈਨ ਇੰਸਟੀਚਿਊਟ ਕਰ ਦਿੱਤਾ ਸੀ ਕਿ ਦੇਖੋ ਜੇ ਪਾਈਪਲਾਈਨ ਗਈ ਪਾਈਪਲਾਈਨ ਉੱਥੇ ਤੇਲ ਲੈ ਜਾਂਦੀ ਆ, ਪਰ ਜਿਹੜਾ ਹੁਣ ਬੀਸੀ ਦੇ ਨਾਰਥ ਕੋਸਟ ਦੇ ਉੱਪਰ ਉਸ ਤੇਲ ਨੂੰ ਕਿਸੇ ਟੈਂਕਰ ਦੇ ਵਿੱਚ ਫਿਲ ਕਰਕੇ ਅੱਗੇ ਭੇਜਣਾ ਤਾਂ ਟੈਂਕਰ ਰਾਹੀਂ ਆ, ਉੱਥੇ ਬੈਨ ਲੱਗਿਆ ਹੋਵੇ ਉੱਥੋਂ ਟੈਂਕਰ ਲੰਘ ਨਹੀਂ ਸਕਦਾ, ਟੈਂਕਰ ਉੱਥੋਂ ਜਾਣਗੇ ਨਹੀਂ,
ਉੱਥੇ ਉਹਨਾਂ ਦੀ ਟੈਂਕਰ ਨਹੀਂ ਭਰੇ ਜਾ ਸਕਦੇ। 12,500 ਮੈਟ੍ਰਿਕ ਟਨ ਤੋਂ ਵੱਡੀ ਕਪੈਸਿਟੀ ਵਾਲਾ ਜਿਹੜਾ ਕੋਈ ਟੈਂਕਰ ਆ ਉਹਦੇ ਉੱਤੇ ਰੋਕ ਲੱਗੀ ਹੋਈ ਆ। ਸੋ ਇਹ ਇੱਕ ਬਹੁਤ ਵੱਡਾ ਇੰਪੈਡੀਮੈਂਟ ਹੋਏਗਾ ਫੋਰ ਆਇਲ ਪਾਈਪਲਾਈਨ, ਤੇ ਜਿਹੜੀ ਇਹ ਹੁਣ ਗੱਲ ਹੋ ਰਹੀ ਆਇਲ ਪਾਈਪਲਾਈਨ ਦੀ, ਇਹਦੇ ਵਿੱਚੋਂ ਬਿਟੂਮਿਨ ਭੇਜਣ ਦੀ, ਹੈਵੀ ਆਇਲ ਭੇਜਣ ਦੀ ਗੱਲ ਕਰ ਰਹੇ ਨੇ ਡੈਨੀਅਲ ਸਮਿਥ।
ਜੀ ਜੀ ਜੀ,
ਸੋ ਦਿਸ ਇਜ਼ ਨਾਟ ਐਲਐਨਜੀ ਔਰ ਨੈਚੁਰਲ ਗੈਸ,
ਜਿਵੇਂ ਟਰਾਂਸ ਮਾਊਂਟਨ ਪਾਈਪਲਾਈਨ ਹੈ ਬੇਸਿਕਲੀ, ਉਦਾਂ ਦੀ ਪਾਈਪਲਾਈਨ ਐਲਬਰਟਾ ਤੋਂ ਨਾਰਥ ਵੈਸਟ ਬੀਸੀ ਦੇ ਨਾਰਥ ਵੈਸਟ
ਨਾਰਥ ਵੈਸਟ ਵਿੱਚ ਜਾਏਗੀ। ਸੋ ਉਹ ਇਹਦੇ ਵਿੱਚ ਕਾਫੀ ਸਾਰੇ ਇੰਪੈਰੀਮੈਂਟਸ ਹੈਗੇ ਨੇ ਜਿਹੜੇ ਹਾਈਲਾਈਟ ਕੀਤੇ ਜਾ ਰਹੇ ਬੀਸੀ ਵੱਲੋਂ, ਪਰ ਡੈਨੀਅਲ ਸਮਿਥ ਕਹਿੰਦੇ ਵੀ ਮੈਂ ਬਹੁਤ ਜਲਦ ਕਹਿੰਦੇ ਪ੍ਰਪੋਨੈਂਟ ਲੱਭ ਕੇ ਤੁਹਾਨੂੰ ਦੇ ਦੇਣਾ ਫਿਰ ਦੱਸਿਓ, ਤੇ ਡੇਵੀ ਡੀਬੀ ਕੀ ਕਹਿੰਦੇ ਜਦੋਂ ਕਿਹਾ ਜਾਂਦਾ, ਕਹਿੰਦੇ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ। ਸੋ ਡੇਵੀ ਡੀਬੀ ਨਾ ਨਹੀਂ ਕਰ ਰਹੇ, ਤੇ ਜਿਹੜੀ ਗੱਲ ਡਗ ਫੋਰਡ ਨੇ ਕਹੀ ਸੀ ਵੀ ਇਹਨਾਂ ਨੇ ਮੰਨ ਜਾਣਾ, ਮੈਂ ਬਹੁਤ ਕੌਨਫੀਡੈਂਟ ਹਾਂ ਵੀ ਇਹ ਮੰਨ ਜਾਣਗੇ, ਫਿਰ ਡੇਵੀ ਡੀਬੀ ਥੋੜੇ ਨਾਰਾਜ਼ ਹੋ ਗਏ ਸੀ, ਕਹਿੰਦੇ ਵੀ ਮੈਂ ਤੁਹਾਨੂੰ ਬੀਸੀ ਬਾਰੇ ਓਨਟੈਰੀਓ ਬਾਰੇ ਸਲਾਹ ਨਹੀਂ ਦੇਵਾਂਗਾ, ਤੁਸੀਂ ਬੀਸੀ ਬਾਰੇ ਸਾਨੂੰ ਸਲਾਹ ਨਾ ਦਿਓ।
ਅੱਛਾ, ਦੂਜੇ ਪਾਸੇ ਹੁਣ ਕਾਰਨੀ ਦੀ ਲੀਡਰਸ਼ਿਪ ਦੇ ਵਿੱਚ ਉਹ ਫੈਡਰਲ ਸਰਕਾਰ ਜਿਹੜੀ ਕਹਿੰਦੀ ਸਾਨੂੰ ਰਿਸੋਰਸਿਸ ਨੂੰ ਹੋਰ ਜ਼ਿਆਦਾ ਆਪਣਿਆਂ ਦਾ ਲਾਹਾ ਲੈਣਾ ਚਾਹੀਦਾ, ਅਤੇ ਇੱਥੇ ਬੀ ਸੀ ਦੀ ਸਰਕਾਰ ਜਿਹਦੇ ਜਿਹੜੀ ਕਿ ਬਿਲਕੁਲ ਰੇਜ਼ਰ ਥਿਨ ਮੈਜੋਰਿਟੀ 'ਤੇ ਆ, ਅਤੇ ਉਹਨਾਂ ਵਾਸਤੇ ਇਸ ਚੀਜ਼ ਨੂੰ ਜਦੋਂ ਯਾਰ ਟਰਾਂਸਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਵੀ ਹੋਈ ਸੀ, ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਬੀ ਸੀ ਐਨ ਡੀ ਪੀ ਨੇ ਕਿ ਇਹ ਐਕਸਪੈਂਸ਼ਨ ਕਿਸੇ ਤਰ੍ਹਾਂ ਰੁਕ ਜਾਵੇ, ਉਹਨਾਂ ਨੇ ਹਰ ਹੀਲਾ ਵਸੀਲਾ ਆਪਣੇ ਸਪੋਰਟਰਸ ਨੂੰ ਦਿਖਾਉਣ ਲਈ ਕੀਤਾ ਵੀ ਦੇਖੋ ਇਸ ਦਾ ਪਾਈਪਲਾਈਨ ਰੋਕਣ ਲਈ ਸਭ ਕੁਝ ਕਰ ਲਿਆ ਸੀ, ਵੀ ਯੂਜ਼ ਐਵਰੀ ਟੂਲ ਇਨ ਦਾ ਟੂਲ ਬਾਕਸ, ਉਦੋਂ ਬੜਾ ਇਹ ਜੁਮਲਾ ਚੱਲਦਾ ਹੁੰਦਾ ਸੀ। ਸੋ ਇਹ ਦੇਖਣਾ ਹੋਏਗਾ, ਅਤੇ ਜੇ ਫੈਡਰਲ ਸਰਕਾਰ ਬੀ ਸੀ ਦੇ ਨੌਰਥ ਦੇ ਵਿੱਚ ਟੈਂਕਰ ਬੈਨ ਨੂੰ ਹਟਾਉਂਦੀ ਹੈ, ਕਿਉਂਕਿ ਫੈਡਰਲ ਗਵਰਨਮੈਂਟ ਦਾ ਲਾਇਆ ਹੋਇਆ ਬੈਨ, ਉਹਨੂੰ ਲੈ ਕੇ ਵੀ ਕਿਸ ਤਰ੍ਹਾਂ ਦਾ ਪੁਸ਼ਬੈਕ ਜਾਂ ਬੈਕਲੈਸ਼ ਹੁੰਦਾ, ਉਹ ਵੀ ਦੇਖਣਾ ਹੋਊ।
ਉਦੋਂ ਤੋਂ ਲੈ ਕੇ ਹੁਣ ਤੱਕ ਸਮਾਂ ਬਹੁਤ ਬਦਲ ਗਿਆ।
ਯੈਸ,
ਦੇਖੋ ਇੱਕ ਸਮਾਂ ਉਹ ਸੀ ਜਦੋਂ ਕੋਸਟਲ ਗੈਸ ਲਿੰਕ ਪਾਈਪਲਾਈਨ ਦੀ ਵੀ ਮੁਖਾਲਫਤ ਕਰਦੀ ਸੀ ਬੀ ਸੀ ਐਨ ਡੀ ਪੀ।
ਯੈਸ,
ਸੋ ਨੈਚੁਰਲ ਗੈਸ ਐਲ ਐਨ ਜੀ ਕੈਨੇਡਾ ਪ੍ਰੋਜੈਕਟ ਦੀ ਵੀ ਮੁਖਾਲਫਤ ਇੱਕ ਸਮੇਂ ਤੇ ਕਰਦੀ ਸੀ ਬੀ ਸੀ ਐਨ ਡੀ ਪੀ। ਅੱਜ ਜ਼ਮਾਨਾ ਇਹ ਆ ਗਿਆ ਕਿ ਡੇਵੀ ਡੀ ਬੀ ਉਹਦੀ ਸ਼ੇਖੀ ਮਾਰ ਰਹੇ ਨੇ। ਸੋ ਡੇਵੀ ਡੀ ਬੀ ਨੂੰ ਜਦੋਂ ਆਇਲ ਪਾਈਪਲਾਈਨ ਬਾਰੇ ਪੁੱਛਿਆ ਜਾਂਦਾ, ਉਹ ਕਹਿੰਦੇ ਨੈਚੁਰਲ ਗੈਸ ਤੇ ਕਿੰਨੇ ਐਲ ਐਨ ਜੀ ਦੇ ਕਿੰਨੇ ਪ੍ਰੋਜੈਕਟ ਸਾਡੇ ਸੂਬੇ 'ਚ ਬਣ ਰਹੇ ਨੇ।
ਜੀ ਜੀ,
ਸੋ ਕਹਿੰਦੇ ਐਲ ਐਨ ਜੀ ਕੈਨੇਡਾ ਤਾਂ ਹੁਣ ਬਸ ਉਹਨਾਂ ਨੇ ਆਪਣੀ ਪਹਿਲੀ ਪ੍ਰੋਡਕਸ਼ਨ ਕਰ ਲਈ ਹੈ, ਸ਼ਿਪਿੰਗ ਬਹੁਤ ਜਲਦੀ ਸ਼ੁਰੂ ਹੋ ਜਾਣੀ ਹੈ, ਹੋਰ ਵੀ ਕਹਿੰਦੇ ਦੋ ਚਾਰ ਪ੍ਰੋਜੈਕਟਸ ਬਣ ਰਹੇ ਨੇ, ਦੋ ਚਾਰ ਕਹਿੰਦੇ ਬਹੁਤ ਜਲਦ ਉਹਨਾਂ ਦੀ ਉਸਾਰੀ ਸ਼ੁਰੂ ਹੋ ਜਾਣੀ ਹੈ। ਸੋ ਕਹਿੰਦੇ ਦੇਖੋ ਸਹੀ ਸਾਡੀ ਕਿੰਨੀ ਉੱਥੇ ਡਿਵੈਲਪਮੈਂਟ ਹੋ ਰਹੀ ਹੈ। ਸੋ ਐਲ ਐਨ ਜੀ ਦੀ ਮੁਖਾਲਫਤ ਕਰਨ ਵਾਲੇ ਹੁਣ ਐਲ ਐਨ ਜੀ ਦੀ ਪ੍ਰੋੜਤਾ ਕਹਿੰਦੇ ਸ਼ੇਖ ਹੀ ਮਾਰਨ ਲੱਗ ਗਏ ਉਹਦੀ ਹੁਣ, ਤੇ ਹੁਣ ਮਾਮਲਾ ਫਸਿਆ ਹੋਇਆ ਬਿਟਮਿਨ ਤੇ। ਬਿਟਮਿਨ ਨਹੀਂ ਵੀ ਉਹ ਦੈਟਸ ਅਨਨੋਨ
ਕੱਚਾ ਦੇ,
ਸੋ ਉਹ ਵੀ ਅਜੇ ਕਹਿ ਰਹੇ ਨੇ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ। ਵੀ ਜੇ ਪ੍ਰਾਈਵੇਟ ਪ੍ਰੋਪੋਨੈਂਟ ਆ ਜਾਂਦਾ ਕੋਈ ਤੇ ਉਹ ਗਰੰਟੀ ਦਿੰਦੇ ਨੇ ਵੀ ਪੂਰੇ ਪੈਸੇ ਉਹ ਲਗਾਉਣਗੇ, ਟੈਕਸ ਪੇਅਰਸ ਦਾ ਕੋਈ ਪੈਸਾ ਨਹੀਂ ਲੱਗੇਗਾ, ਤੇ ਸ਼ਾਇਦ ਡੀਵੀ ਡੀ ਵੀ ਮੰਨ ਹੀ ਜਾਣ।
ਹੋ ਸਕਦਾ ਮੰਨ ਜਾਣ, ਸਮਾਂ ਹੀ ਬਦਲ ਗਿਆ।
ਆਪ ਹੀ ਕਹਿ ਰਹੇ ਨੇ
ਸਮਾਂ ਬਦਲ ਗਿਆ, ਵਕਤ ਬਦਲ ਗਏ, ਹਾਲਾਤ ਬਦਲ ਗਏ, ਜਜ਼ਬਾਤ ਬਦਲ ਗਏ,
ਤੇ ਉਹ ਡੀਵੀ ਡੀ ਵੀ ਆਪ ਹੀ ਕਹਿ ਰਹੇ ਨੇ ਵੀ ਵਿਲ ਕ੍ਰੋਸ ਦੈਟ ਬ੍ਰਿਜ ਵੈਨ ਵੀ ਗੈਟ ਦੇਅਰ। ਜਦੋਂ ਉਹ ਨੌਬਤ ਆਏਗੀ ਫਿਰ ਆਪਾਂ ਉਦੋਂ ਡਿਸਾਈਡ ਕਰਾਂਗੇ। ਪ੍ਰਾਈਵੇਟ ਪ੍ਰੋਪੋਨੈਂਟ ਆ ਜਾਏ ਜਿਹੜਾ ਗਰੰਟੀ ਦੇਵੇ ਸਾਰੇ ਪੈਸੇ ਉਹੀ ਖਰਚ ਕਰਨਗੇ, ਸਰਕਾਰ ਕੋਲੋਂ ਪੈਸੇ ਨਹੀਂ ਮੰਗਣ।
ਡੈਨੀਅਲ ਸਮਿਥ ਹੁਣ ਕਹਿ ਰਹੇ ਨੇ ਵੀ ਲਓ ਹਫ਼ਤਿਆਂ 'ਚ ਪ੍ਰਾਈਵੇਟ ਪ੍ਰੋਪੋਨੈਂਟ ਤਿਆਰ ਆ ਉਹ ਆਉਣ ਨੂੰ।
ਕੁਲਦੀਪ ਜੀ ਦਾ ਮੈਸੇਜ ਆਇਆ ਕਹਿੰਦੇ ਰੋਕ ਕਿਉਂ ਲੱਗੀ ਆ ਟੈਂਕਰਸ ਦੇ ਉੱਤੇ? ਸੋ ਉਹ ਇਨਵਾਇਰਮੈਂਟਲ ਕੰਸਰਨਸ ਕਰਕੇ ਵੀ ਆਇਲ ਸਪਿਲ ਹੋ ਸਕਦਾ ਤੇ ਸਾਡੀ ਕੋਸਟ ਨੂੰ ਬਚਾਉਣ ਦੀ ਲੋੜ ਆ, ਉਸ ਚੱਕਰ ਦੇ ਵਿੱਚ ਇਨਵਾਇਰਮੈਂਟ ਕੰਸਰਨਸ ਕਰਕੇ।
ਜਿਹੜੀ ਨਾਰਦਰਨ ਗੇਟਵੇ ਪਾਈਪਲਾਈਨ ਸੀ, ਨਾਰਦਰਨ ਗੇਟਵੇ ਪਾਈਪਲਾਈਨ ਐਸ ਸੱਚ ਸਿੱਧੀ ਥੋੜੇ ਕੈਂਸਲ ਹੋਈ ਸੀ ਜਦੋਂ ਹਾਰਪਰ ਸਰਕਾਰ ਨੇ ਨਾਰਦਰਨ ਗੇਟਵੇ ਪਾਈਪਲਾਈਨ ਵਾਸਤੇ ਮਨਜ਼ੂਰੀ ਦੇ ਦਿੱਤੀ ਸੀ, ਪਰ ਜਦੋਂ ਜਸਟਿਨ ਟਰੂਡੋ ਦੀ ਸਰਕਾਰ ਨੇ ਆ ਕੇ ਨਾਰਦਰਨ ਗੇਟਵੇ ਪਾਈਪਲਾਈਨ ਕੈਂਸਲ ਕਰਨ ਦੀ ਥਾਂ ਬੀ ਸੀ ਦੇ ਨੌਰਥ ਕੋਸਟ ਤੋਂ ਟੈਂਕਰ ਬੈਨ ਲਾ ਤਾ, ਸੋ ਜੇ ਪਾਈਪਲਾਈਨ ਕੋਈ ਕੰਪਨੀ ਵਿਛਾ ਵੀ ਦਿੰਦੀ ਜਿਹੜਾ ਉਹ ਕੱਚਾ ਤੇਲ ਗਾੜਾ ਉੱਥੇ ਆਉਣਾ ਸੀ, ਉਹਨੂੰ ਫਿਰ ਅੱਗੇ ਟਰਾਂਸਪੋਰਟ ਕਿਵੇਂ ਕਰਨਾ ਸੀ? ਸੋ ਇਫੈਕਟਿਵਲੀ ਉਸ ਟੈਂਕਰ ਬੈਨ ਕਰਕੇ ਬੀ ਸੀ ਦੇ ਨੌਰਥ ਕੋਸਟ 'ਤੇ ਆਉਂਦੀ ਆਇਲ ਪਾਈਪਲਾਈਨ ਦਾ ਰਾਹ ਬੰਦ ਹੋ ਗਿਆ ਸੀ। ਸੋ ਐਸ ਸੱਚ ਪਾਈਪਲਾਈਨ ਨਹੀਂ ਸੀ ਕੈਂਸਲ ਕੀਤੀ ਉਦੋਂ ਸਰਕਾਰ ਨੇ, ਪਰ
ਪੁਰਾਣੀਆਂ ਗੱਲਾਂ ਹੋ ਗਈਆਂ ਵੀ ਹੁਣ ਕਹਿੰਦੇ ਵੀ ਇਸ ਵੇਲੇ ਸਾਡਾ ਕੋਈ ਇਦਾਂ ਦਾ ਪਲਾਨ ਨਹੀਂ। ਸੋ ਪਤਾ ਨੀ ਕਿਹੜੇ ਪ੍ਰਾਈਵੇਟ ਪ੍ਰੋਪੋਨੈਂਟ ਟੀਸੀ ਐਨਰਜੀ ਵਾਲੇ ਹੋਣਗੇ ਜਾਂ ਫਿਰ ਐਨਬ੍ਰਿਜ ਵਾਲੇ, ਸੋ ਵੀਲ ਸੀ।
ਪਰ ਜੇ ਉਹੀ ਆ ਨਾ, ਜੇ ਹਜੇ ਉਹ ਗੱਲ ਨੂੰ ਜਨਤਕ ਕਰਤਾ ਫਿਰ ਇਹ ਵੀ ਆ ਨਾ, ਬਿਜ਼ਨਸ ਸੀਕ੍ਰੇਟਸ ਵੀ ਹੁੰਦੇ ਨੇ,
ਸਾਡੀਆਂ ਫਿਊਚਰ ਪ੍ਰੋਕਿਓਰਮੈਂਟਸ ਪ੍ਰਭਾਵਿਤ ਹੋ ਜਾਣਗੀਆਂ। ਬੀਸੀ ਫੈਰੀਜ਼ ਵਾਲਿਆਂ ਨੇ ਦੇਖਿਆ ਵੀ ਚੀਨ ਨਾਲ ਜਿਹੜਾ ਅਸੀਂ ਕੀਤਾ ਇਕਰਾਰਨਾਮਾ, ਚਾਈਨਾ ਦੀ ਸਟੇਟ ਓਨ ਕੰਪਨੀ ਨੂੰ ਜਿਹੜਾ ਅਸੀਂ ਇੱਕ ਠੇਕਾ ਦਿੱਤਾ ਚਾਰ ਫੈਰੀਜ਼ ਦਾ, ਕਿੰਨੇ ਦਾ ਕੰਟਰੈਕਟ ਕਹਿੰਦੇ ਅਸੀਂ ਦੱਸ ਨਹੀਂ ਸਕਦੇ, ਸਾਡੀਆਂ ਫਿਊਚਰ ਪ੍ਰੋਕਿਓਰਮੈਂਟਸ ਪ੍ਰਭਾਵਿਤ ਹੋ ਜਾਣਗੀਆਂ।
ਜੀ ਜੀ ਜੀ, ਵਾਸੂ ਜੀ ਆਪਾਂ ਗੱਲ ਨਾ ਇਨਫਲੇਸ਼ਨ ਨੰਬਰਸ ਦੀ ਵੀ ਕਰਨੀ ਸੀ, ਮੈਂ ਘੜੀ ਦੇਖ ਰਿਹਾ ਅਗਲਾ ਸੈਗਮੈਂਟ ਸ਼ੁਰੂ ਕਰਨ ਦਾ ਵੇਲਾ ਹੋਈ ਜਾਂਦਾ।
ਹਾਂਜੀ,
ਕੀ ਕਰੇ ਬੰਦਾ ਯਾਰ, ਹੈ ਨਾ, ਇੰਨਾ ਦੱਸ ਦਿੰਦੇ ਹਾਂ ਮਈ ਮਹੀਨੇ ਇਨਫਲੇਸ਼ਨ ਦਾ ਨੰਬਰ ਹੈਡਲਾਈਨ ਇਨਫਲੇਸ਼ਨ 1.7% ਤੇ ਹੀ ਰਿਹਾ ਜਿਹੜਾ ਕਿ ਅਪ੍ਰੈਲ ਦੇ ਵਿੱਚ ਵੀ ਸੇਮ ਸੀ, ਅਤੇ ਜੇ ਅਸੀਂ ਐਨਰਜੀ ਪ੍ਰਾਈਸਿਸ ਨੂੰ ਐਕਸਕਲੂਡ ਕਰਕੇ ਵੇਖਦੇ ਹਾਂ ਉਹ ਅਫਕੋਰਸ ਇਨਫਲੇਸ਼ਨ 2.7% ਤੇ ਆ, ਅਪ੍ਰੈਲ ਦੇ ਵਿੱਚ 2.9% ਸੀ ਸਭ ਤੋਂ ਵੱਡੇ। ਬਸ ਇਹ ਦੋ ਚੀਜ਼ਾਂ ਦੇ ਬਾਰੇ ਕਰ ਲਈਏ, ਬਾਕੀ ਡਿਟੇਲ ਦੀ ਮੈਂ ਪ੍ਰੋਗਰਾਮ 'ਚ ਅੱਗੇ ਕਰ ਲੂੰ। ਵਟ ਵਾਜ਼ ਦਾ ਮੇਨ ਰੀਜ਼ਨ ਜਿਹਦੇ ਕਰਕੇ ਕਿ ਇਨਫਲੇਸ਼ਨ ਦੇ ਉੱਪਰ ਸਭ ਤੋਂ ਵੱਡਾ ਇਨਫਲੂਐਂਸ ਕਿਹਨੇ ਕੀਤਾ?
ਆਹੀ ਵਜ੍ਹਾ ਜੀ ਕਿ ਜਿਹੜਾ ਕਾਰਬਨ ਟੈਕਸ ਹਟਾਇਆ ਗੈਸੋਲੀਨ ਦੀਆਂ ਕੀਮਤਾਂ ਉਹਦੇ ਕਰਕੇ ਘਟੀਆਂ ਨੇ। ਸੋ 15.5% ਘਟੀਆਂ ਗੈਸੋਲੀਨ ਦੀਆਂ ਕੀਮਤਾਂ, ਅਤੇ ਅਪ੍ਰੈਲ ਦੇ ਵਿੱਚ ਜਿਹੜੀ ਈਅਰ ਓਵਰ ਈਅਰ ਡਿਕਲਾਈਨ ਗੈਸੋਲੀਨ 'ਚ 18% ਸੀ। ਅਤੇ ਦੂਜਾ ਇੱਕ ਰੀਜ਼ਨ ਇਹ ਰਿਹਾ ਕਿ ਰੈਂਟ ਐਂਡ ਮੋਰਗੇਜ ਜਿਹੜੀਆਂ ਕੋਸਟ ਨੇ, ਜਿਹੜੀਆਂ ਸ਼ੈਲਟਰ ਕੋਸਟ, ਉਹ ਘਟੀਆਂ ਨੇ। ਉਹਨਾਂ ਜਿਹੜਾ ਇਜ਼ਾਫਾ ਹੋਇਆ ਵੀ ਉਹ ਬਹੁਤ ਘੱਟ ਹੋਇਆ। ਸੋ ਦੇ ਗਰੂ ਓਨਲੀ ਐਟ 3%, ਅਪ੍ਰੈਲ ਦੇ ਵਿੱਚ 3.4% ਦਾ ਇਜ਼ਾਫਾ ਸੀ ਈਅਰ ਓਵਰ ਈਅਰ। ਸੋ ਜੇ ਰੈਂਟ ਦੀ ਗੱਲ ਕਰੀਏ 4.5% ਵਧਿਆ, ਅਤੇ ਮੋਰਗੇਜ ਇੰਟਰਸਟ ਕੋਸਟ 6.2% ਵਧੀ, ਅਪ੍ਰੈਲ ਨਾਲੋਂ ਘੱਟ ਵਾਧਾ ਹੈ ਈਅਰ ਓਵਰ ਈਅਰ।
ਸੋ ਬਾਕੀ
ਸੋ ਇਹ ਮੇਨ ਕਾਰਨ ਰਹੇ, ਬਾਕੀ ਹੋਰ ਨਿੱਕੀਆਂ ਨਿੱਕੀਆਂ ਬੜੀਆਂ ਗੱਲਾਂ
ਜੀ, ਪਰ ਇਹਦੇ ਬਾਰੇ ਪ੍ਰੋਗਰਾਮ 'ਚ ਅੱਗੇ ਚੱਲ ਕੇ
ਨਿੱਕੀਆਂ ਨਿੱਕੀਆਂ ਗੱਲਾਂ ਵੀ
ਨਿੱਕੀਆਂ ਨਿੱਕੀਆਂ ਉਹਦੇ ਪੂਰੇ ਵੇਰਵੇ ਤੋਂ ਇੰਪੈਕਟ ਸਾਂਝਾ ਕਰਾਂਗੇ। ਵਸੂ ਵੀ ਤੁਹਾਡਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ।
ਆਲਵੇਜ਼ ਅ ਪਲੇਜ਼ਰ ਵਿਜੇ ਜੀ, ਥੈਂਕ ਯੂ ਵੈਰੀ ਮਚ।
ਥੈਂਕ ਯੂ ਸੋ ਮਚ।